किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
ब्रैंटन शहर एक इन्वेसिव स्पेशियस मैनेजमेंट स्ट्रेटजी तैयार कर रहा है और हम आपकी राय जानना चाहते हैं। आपकी राय मकामी पौधों, जानवरों और उन कुदरती मकामात के तहफ्फुज में मदद देगा जिनसे हम सब लुत्फानंदोज होते हैं। 29 अगस्त तक हमारा मुख्तसर सर्वे मुकम्मल कीजिए और 10 खुशनसीब पाएंगे प्रेस्टो कार्ड जिसकी मालियत है $20, TRCA कंजर्वेशन एरिया फैमिली पास जिसकी मालियत है $35, ऑन्टेरियो पार्क पासेस जिनकी मालियत है $50। मजीद मालूम के लिए विजिट कीजिए brampton.ca/invest.
वीर सिंह बादल ते हैं टू टेल द मतलब एक तस्वीर जड़ी हैगी है जड़ी हैगी है हरमंदर साहब दे विच क्यों नहीं लग रही हैगी ए क्या हैगा जी ए गलबात जड़ी हैगी है किती हैगी है जरूर है जी मैं जरूर दसना चाहूंगा जड़ी श्रीमणी अकाली दल ते बीजेपी दी गवर्नमेंट है अगर देखा जावे जेडे रोजाना साहब दी जेडी 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 उना दी वर्डिक्ट आई सी उना वर्डिक्टा उते बहुत कुछ जेड़ा हैगा खास की अकाली दल ने बहुत जेड़ा हैगा काम किता कि उना दी जेडी जेडी कन्विक्शन जेडी हैगी है जेडी सजा हैगी उनु रोकी जावे जरूर मैं दसना चाहूंगा कि जेडी एक ऑर्डर आ चुका सी सुप्रीम कोर्ट वल्लों जी फांसी दा हुक्म आ चुका सी ओ एक हफ्ते पहला जदो जथेदार दे अकाल तख्त दे जथेदार ज्ञानी गुरबचन सिंह ने उन्होंने कन्फर्ड किया सी फकरे कौम टाइटल खासकी प्रकाश सिंह बादल साहब नू 2011 दे विच ते डिक्लेयर किया सी रोजेना साहब नू जिंदा शहीद लिविंग मातर जिहड़ी गलबात है तुसी इवन जुड़ी जसवाल साहब दे शो दे विच भी जिहड़ी हैगी गलबात कीती सी उस टाइम जिंदा शहीद दा ऐलान दित्ता गया सी ते ए खास की ए जिहड़ा मूव सी रोजाना साहब नू बड़ा क्लोज लियाता सी SAD ते HGPC दे कोल 2014 विच रोजाना साहब ओपनली अपील खास की ओपनली अपील कीती है जी इन्हां ने लोकां नू कि तुसी श्रीमणी अकाली दल नू ते जरूर है जी ईवन अगर देखा जावे जिहड़ी अकाली दल दी जिहड़ी सपोर्ट हैगी है 2015 दे बेअदबी दे मसलियां दे विच खास की गवर्नमेंट ऑफ पंजाब उन्हां दी सरकार भी गिर गई सी ए मैं जरूर दसना चाहूंगा श्रीमणी अकाली दल दे विच इक कंपल्शन हैगी है जिहड़ी अगर देखा जावे तां जरूर है जी आने वाले टाइम दे विच जिहड़ी गलबात हो सकदी हैगी है मैं अगली खबर ते मैं जरूर जाना चाहूंगा अगली खबर खास की जड़ी हैगी है जड़ी खबर हैगी है ओ इंडिया दी अर्थव्यवस्था दी गल कर रहे हैं जी इंडिया दी अर्थव्यवस्था किस रूप दे विच जड़ी हैगी इंडिया दी इकोनॉमी जड़ी हैगी है हुण चौथे लेवल ते आ चुकी हैगी है मैं जरूर दसना चाहूंगा जी इंडिया दी इकोनॉमी हैगी है इंडिया हैज बिकम द फोर्थ लार्जेस्ट इकोनॉमी ए जिहड़ी ओवरटेक कीती है जी जापान नू निक्की उद्योग दे सीईओ साहब ने जिहड़ी हैगी कीती है जी एक प्रेस ब्रीफिंग हुई है 10वीं जिहड़ी गवर्निंग कौंसल मीटिंग हुई सी निक्की उद्योग ते BVR सुब्रमणियम ने उन्होंने कहा कि ओवरऑल जियो पोलिटिकल ते इकोनॉमिक एनवायरमेंट ए फेवरेबल हैगा इंडिया वास्ते ए जिहड़ी कीती है जी उन्होंने कहा कि इंडिया हुण चौथी लार्जेस्ट इकोनॉमी वर्ल्ड दी बन चुकी है दुनिया दी बन चुकी है ओवरटेक किया जापान नू नीति उद्योग दे सीईओ BVR सुब्रमणियम ने शनिवार नू ए जड़ी गलबात कीती हैगी है ए ब्रीफिंग कर रहे सी 10वीं जड़ी गवर्निंग कौंसल दी मीटिंग दे विच नीति उद्योग दी ते मिस्टर सुब्रमणियम ने ओवरऑल जड़ी हैगी है जियो पोलिटिकल इकोनॉमिक एनवायरमेंट है उन्होंने कहा कि ए इंडिया नू फेवर करदा हैगा उन्होंने कहा कि हुण इंडिया भारत फोर्थ लार्जेस्ट जड़ी इकोनॉमी है जिस तरह मैं गलबात कर रहा हूं असी $4 trillion दी इकोनॉमी बन के हैगे हैं उन्होंने कहा कि IMF का डाटा मिस्टर सुब्रमणियम ने कहा कि इंडिया इज नाउ लार्जर देन जापान हुन साडे तो उपर USA चाइना ते जर्मनी है जेडे की साडे तो ज्यादा बड़े हैगे हैं अगर उन्होंने कहा कि अगर असी इसी परिस्थिति दे नाल असी अपना हैंगआउट करदे रहे ਤੇ ਲਗਭਗ 2.5 ਤੋਂ ਲੈ ਕੇ 3 ਸਾਲ ਵੀ ਵਿਲ ਬੀ ਦਾ ਥਰਡ ਲਾਰਜੈਸਟ ਇਕਾਨਮੀ। ਇਹ ਕਿਹਾ ਜੀ ਮਿਸਟਰ ਸੁਬਰਮਨੀਅਮ ਸਾਹਿਬ ਨੇ ਕਿਹਾ ਕਿ ਇੱਕ ਕੁਸ਼ਚਨ ਉਹਨਾਂ ਤੋਂ ਪੁੱਟ ਕੀਤਾ ਗਿਆ ਸੀ ਕਿ USA ਦੇ ਪ੍ਰੈਜੀਡੈਂਟ ਡੋਨਲਡ ਟਰੰਪ ਦੀ ਰੀਸੈਂਟ ਸਟੇਟਮੈਂਟ ਹੈਗਾ, ਉਹਨਾਂ ਨੇ ਕਿਹਾ ਕਿ ਉਹਨਾਂ ਨੇ ਐਪਲ ਦੇ ਆਈਫੋਨ ਜਿਹੜੇ ਕਿ USA ਦੇ ਵਿੱਚ ਵੇਚੇ ਜਾਉਂਗੇ ਉਹ USA ਦੇ ਵਿੱਚ ਹੀ ਮੈਨੂਫੈਕਚਰ ਹੋਣਗੇ, ਇਟ ਸ਼ੁਡ ਨਾਟ ਕਮ ਫਰੋਮ ਇੰਡੀਆ ਔਰ ਐਨੀ ਪਲੇਸ। ਸੁਬਰਮਨੀ ਸਾਹਿਬ ਨੇ ਕਿਹਾ ਕਿ ਅਗਰ ਟੈਰਿਫ ਵਿਲ ਬੀ ਦੇਅਰ ਇਜ ਅਨਸਰਟਨ, ਪਰ ਸਾਡੇ ਜਿਹੜੇ ਡਾਇਨਾਮਿਕਸ ਹੈਗੇ, ਸਾਨੂੰ ਟੈਰਿਫ ਬਾਰੇ ਨੀ ਪਤਾ ਕਿ ਟੈਰਿਫ ਲੱਗੂਗੇ ਕਿ ਨਹੀਂ ਲੱਗੂਗੇ, ਪਰ ਜਿਹੜੀ ਡਾਇਨਾਮਿਕਸ ਹੈਗੀਆਂ ਇੰਡੀਆ ਦੀਆਂ, ਉਹ ਦੂਸਰੀ ਕੰਪਨੀ ਖਾਸ ਕਰ ਫੋਰਨ ਦੀਆਂ ਟੋਪ ਕੰਪਨੀ ਨੂੰ ਪਤਾ ਕਿ ਇੰਡੀਆ ਇਜ਼ ਅ ਰਾਈਟ ਪਲੇਸ ਟੂ ਮੈਨੂਫੈਕਚਰ। ਇਹ ਉਹਨਾਂ ਨੇ ਗੱਲਬਾਤ ਕੀਤੀ ਹੈਗੀ ਕਿਉਂਕਿ ਕਹਿੰਦੇ ਕਿ ਇੱਥੇ ਵੱਡੀ ਮਾਰਕੀਟ ਵੀ ਹੈ, ਇੱਥੇ ਵਰਕਫੋਰਸ ਵੀ ਹੈਗੀ ਹੈ ਤੇ ਇਟਸ ਅ ਵੈਰੀ ਚੀਪਰ ਪਲੇਸ ਟੂ ਮੈਨੂਫੈਕਚਰ, ਇਹ ਗੱਲ ਕੀਤੀ ਹੈਗੀ ਹੈ। ਉਹਨਾਂ ਨੇ ਕਿਹਾ ਕਿ ਸੈਕਿੰਡ ਜਿਹੜੀ ਹੈਗੀ ਹੈ ਰਾਊਂਡ ਆਫ ਮੋਨੇਟਾਈਜੇਸ਼ਨ ਪਾਈਪਲਾਈਨ ਇਜ ਬੀਂਗ ਜਿਹੜੀ ਹੈਗੀ ਹੈ ਪ੍ਰਪੇਅਰਡ, ਤੇ ਇਹ ਅਗਸਤ ਦੇ ਵਿੱਚ ਜਿਹੜੀ ਫਾਈਨੈਂਸ਼ੀਅਲ ਜਿਹੜੀ ਹੈਗੀ ਹੈ ਉਹ ਪਾਲਿਸੀ ਨੂੰ ਜਿਹੜੀ ਹੈਗੀ ਹੈ ਦਿੱਤੀ ਜਾਊਗੀ। ਇਹਦੇ ਵਿੱਚ ਜਿਹੜੀ ਗੱਲ ਜਿਹੜੀ ਹੈਗੀ ਹੈ ਇੰਡੀਆ ਦਾ ਚੌਥੀ ਲਾਰਜੈਸਟ ਇਕਾਨਮੀ ਓਵਰਟੇਕ ਕਰਨ ਤੇ ਆਨੰਦ ਮਹਿੰਦਰਾ ਜੀ ਨੇ ਉਹਨਾਂ ਨੇ ਕਿਹਾ ਕਿ ਸੈਲੀਬ੍ਰੇਟ ਬਟ ਆਲਸੋ ਸੇ ਡਿਸਸੈਟਿਸਫਾਈਡ। ਉਹਨਾਂ ਨੇ ਇੱਕ ਟੌਪ ਦੇ ਬਿਜ਼ਨਸਮੈਨ ਹੈ ਜਿਹੜੇ ਹੈਗੇ ਮਹਿੰਦਰਾ ਗਰੁੱਪ ਦੇ, ਤੇ ਉਹਨਾਂ ਨੇ ਕਿਹਾ ਕਿ ਇੰਡੀਆ ਹੁਣ ਆਫਿਸ਼ੀਅਲੀ ਬਣ ਚੁੱਕਿਆ ਹੈਗਾ ਆਨੰਦ ਮਹਿੰਦਰਾ, ਜਿਹੜੇ ਸੈਲੀਬ੍ਰੇਟਡ। ਉਹਨਾਂ ਨੇ ਕਿਹਾ ਕਿ ਸੈਲੀਬ੍ਰੇਟ ਕਰਨਾ ਚਾਹੀਦਾ ਸਾਨੂੰ ਹਿਸਟੋਰੀਕਲ ਮਾਈਲ ਸਟੋਨ ਜਿਹੜੀ ਕਿ ਖਾਸ ਕੇ ਦੇਸ਼ ਨੇ ਪਹੁੰਚਿਆ, ਪਰ ਇੱਕ ਉਹਨਾਂ ਨੇ ਕਿਹਾ ਕਿ ਸੋਬਰ ਰਿਮਾਈਂਡਰ ਵੀ ਹੋਣਾ ਚਾਹੀਦਾ ਕਿਉਂਕਿ ਇਹ ਵੱਡੇ ਬਿਜ਼ਨਸਮੈਨ ਹੈ, ਵੱਡੇ ਵਿਜ਼ਨਰੀ ਬਿਜ਼ਨਸਮੈਨ ਹੈ, ਤੇ ਜਦੋਂ ਇਹ ਕੋਈ ਵੀ ਗੱਲ ਕਰਦੇ ਆ ਸਾਨੂੰ ਇਹਦੇ ਤੇ ਵਿਚਾਰ ਕਰਨਾ ਚਾਹੀਦਾ। ਉਹਨਾਂ ਨੇ ਕਿਹਾ ਕਿ ਨਾਲ ਦੇ ਨਾਲ ਇੱਕ ਛੋਟੇ ਕਾਰਨਰ ਦੇ ਵਿੱਚ ਇੱਕ ਸੋਫਟ ਰਿਮਾਈਂਡਰ ਵੀ ਹੋਣਾ ਚਾਹੀਦਾ ਕਿ ਇਹ ਸੈਲੀਬ੍ਰੇਟ ਜ਼ਰੂਰ ਕਰਨਾ ਚਾਹੀਦਾ ਪਰ ਇਹਨੂੰ ਸਾਨੂੰ ਇੰਟਰੋਸਪੈਕਟ ਵੀ ਕਰਨਾ ਚਾਹੀਦਾ ਹੈਗਾ। ਇਹ ਉਹਨਾਂ ਨੇ ਕਿਹਾ ਹੈਗਾ ਇਹਦੇ ਵਿੱਚ, ਉਹਨਾਂ ਨੇ ਕਿਹਾ ਕਿ ਜਦ ਮੈਂ ਬਿਜ਼ਨਸ ਸਕੂਲ ਦੇ ਵਿੱਚ ਸੀ ਆਈਡੀਆ ਆਫ ਇੰਡੀਆ ਓਵਰਟੇਕਿੰਗ ਜਪਾਨ ਇਨ GDP ਇੱਕ ਤਰ੍ਹਾਂ ਦਾ, ਜਦ ਮੈਂ ਕਾਲਜਾਂ ਦੇ ਵਿੱਚ ਸੀ, ਜਦ ਮੈਂ ਆਪਣੀ MBA ਵਗੈਰਾ ਕਰ ਰਿਹਾ ਸੀ ਤਾਂ ਓਵਰਟੇਕਿੰਗ ਆਫ ਇੰਡੀਆ ਓਵਰ ਜਪਾਨ GDP ਦੇ ਮੈਟਰ ਦੇ ਵਿੱਚ ਇਹ ਮੈਨੂੰ ਬਹੁਤ ਦੂਰ ਦੀ ਕੋਟੀ ਲੱਗਦੀ ਹੁੰਦੀ ਸੀ ਤੇ ਇੱਕ ਤਰ੍ਹਾਂ ਦਾ ਇੱਕ ਖਲਾਈ ਅਗਰ ਦੇਖਿਆ ਜਾਵੇ ਤੁਸੀਂ ਲਾ ਕੇ ਚਲੋ ਇੱਕ ਦਿਨ ਵਾਲਾ ਸੁਪਨਾ ਸੀ ਤੇ ਪਰ ਇਹ ਮਾਈਲਸਟੋਨ ਹੁਣ ਨੋ ਲੋਂਗਰ ਹੁਣ ਥੈਰੇਟੀਕਲ ਨਹੀਂ ਰਿਹਾ ਤੇ ਅਸੀਂ ਹੁਣ ਜਿਹੜਾ ਹੈਗਾ ਵਰਲਡ ਦੀ ਫੋਰਥ ਲਾਰਜੈਸਟ ਇਕਾਨਮੀ ਬਣ ਚੁੱਕੇ ਹੈਗੇ ਆ। ਇਹ ਉਹਨਾਂ ਨੇ ਗੱਲ ਕੀਤਾ ਗਿਆ ਹੈਗਾ। ਇਹ ਕਹਿੰਦੇ ਕਿ ਇੱਕ ਛੋਟੀ ਜਿਹੀ ਅਚੀਵਮੈਂਟ ਨਹੀਂ ਹੈਗੀ, ਜਪਾਨ ਇੱਕ ਤਰ੍ਹਾਂ ਦਾ ਇਕਨੋਮਿਕ ਸੁਪਰ ਪਾਵਰ ਜਿਹੜਾ ਰਿਹਾ ਹੈਗਾ ਤੇ ਇਹਨਾਂ ਕੋਲ ਲੀਜੈਂਡਰੀ ਤੇ ਹਾਈ ਟੈਕਨੀਕ ਦੀ ਪ੍ਰੋਡਕਟੀਵਿਲਟੀ ਹੈਗੀ ਹੈ ਜੀ, ਇੱਥੇ ਪ੍ਰੋਡਕਸ਼ਨ ਬਹੁਤ ਹੁੰਦੀ ਹੈ ਤੇ ਅਗਰ ਅਸੀਂ ਇਹਨਾਂ ਨਾਲ ਕਾਟ ਅਪ ਹੁੰਦੇ ਹਾਂ, ਇਹਨਾਂ ਨਾਲ ਅਸੀਂ ਕੰਪੀਅਰ ਜਿਹੜਾ ਹੈਗਾ ਕਲੋਜ਼ ਕਰਦੇ ਹਾਂ ਅਕਰੋਸ ਦੇ ਜਿਹੜੇ ਹੈਗੇ ਆ, ਅਗਰ ਦੇਖਿਆ ਜਾਵੇ ਇਹ ਮਿਲੀਅਨਸ ਆਫ ਇੰਡੀਅਨਸ ਦੀ ਕਾਮਯਾਬੀ ਹੈਗੀ ਹੈ ਤੇ ਆਉਣ ਵਾਲੀ ਜਨਰੇਸ਼ਨ ਤੇ ਜੀਓਗ੍ਰਾਫੀਸ ਨੂੰ ਸੈਲੀਬ੍ਰੇਟ ਸਾਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਪਰ ਸਾਨੂੰ ਇੱਕ ਡਿਸਸੈਟਿਸਫਾਈ ਵੀ ਹੋਣਾ ਚਾਹੀਦਾ ਹੈਗਾ। ਉਹਨਾਂ ਨੇ ਕਿਹਾ ਇੰਡੀਆ ਦਾ ਨੈਕਸਟ ਜਿਹੜਾ ਸਟੈਪ ਹੋਣਾ ਚਾਹੀਦਾ ਉਹ ਪਰ ਕੈਪੀਟਾ GDP ਤੇ ਹੋਣਾ, ਨਾਟ ਜਸਟ ਓਵਰਟੇਕਿੰਗ ਜਰਮਨੀ। ਉਹਨਾਂ ਨੇ ਕਿਹਾ ਕਿ ਫੋਰ ਅਸ ਟੂ ਕੀਪ ਰਾਈਜ਼ਿੰਗ ਇੰਡੀਆ ਨੂੰ ਸਸਟੇਨ ਕਰਨਾ ਪੈਣਾ ਇਕਨੋਮਿਕ ਰਿਫੋਰਮਸ, ਬਹੁਤ ਵੱਡੀ ਗੱਲ ਕਹੀ ਹੈ ਜੀ ਇਹਨਾਂ ਨੇ, ਤੇ ਗਵਰਨਸ ਇਨਫਰਾਸਟਰਕਚਰ ਮੈਨੂਫੈਕਚਰਿੰਗ ਐਜੂਕੇਸ਼ਨ ਤੇ ਕੈਪੀਟਲ ਅਸੈਸ। ਜਿਹੜੇ ਮਹਿੰਦਰਾ ਗਰੁੱਪ ਦੇ ਜਿਹੜੇ ਮਾਲਕ ਹੈਗੇ ਆਨੰਦ ਮਹਿੰਦਰਾ ਜੀ ਨੇ ਕਿਹਾ ਕਿ ਅਗਰ ਇੰਡੀਆ ਨੂੰ ਰਾਈਜ਼ ਕਰਨਾ ਸਾਨੂੰ ਸਾਡੇ ਇਕਨੋਮਿਕ ਰਿਫੋਰਮਸ, ਇਹ ਇਕਨੋਮਿਕ ਰਿਫੋਰਮ ਦੇ ਵਿੱਚ ਰੈਡ ਟੇਪ ਇਸ ਮੰਨਦਾ ਜਿਹੜਾ ਇੰਡੀਆ ਚ ਬਹੁਤ ਵੱਡੇ ਲੈਵਲ ਤੇ ਹੈ, ਸਾਨੂੰ ਗਵਰਨਸ ਦੇ ਵਿੱਚ ਉਹਨਾਂ ਨੇ ਗਵਰਨਸ ਦੀ ਵੀ ਗੱਲ ਕੀਤੀ ਹੈ ਇਨਫਰਾਸਟਰਕਚਰ। ਇਹ ਗਵਰਨਸ ਦਾ ਇਨਫਰਾਸਟਰਕਚਰ ਦਾ ਮਤਲਬ ਇਹ ਹੈ ਕਿ ਸਾਨੂੰ ਜੁਡੀਸ਼ਰੀ ਤੋਂ ਲੈ ਕੇ ਸਾਡਾ ਜਿਹੜਾ ਪਬਲਿਕ ਆਫਿਸ ਦੇ ਵਿੱਚ ਜਿਹੜੀ ਕਰਪਸ਼ਨ ਹੁੰਦੀ ਹੈ ਉਹਨਾਂ ਨੂੰ ਕੰਟਰੋਲ ਕਰਨਾ ਪੈਣਾ, ਮੈਨੂਫੈਕਚਰ ਦੇ ਵਿੱਚ ਜਿਹੜੀਆਂ ਲਾਇਸੈਂਸਿੰਗ ਤੇ ਜਿਹੜੇ ਬਹੁਤ ਵੱਡੇ ਬਿਜ਼ਨਸਮੈਨਾਂ ਨੂੰ ਇਸ਼ੂਜ਼ ਆਉਂਦੇ ਹੈਗੇ ਆ ਉਹਨਾਂ ਨੂੰ ਦੂਰ ਕਰਨਾ ਪੈਣਾ, ਐਜੂਕੇਸ਼ਨ ਕੁਆਲਿਟੀ ਐਜੂਕੇਸ਼ਨ, ਬਿਕੋਜ਼ ਸਾਡੀ ਐਜੂਕੇਸ਼ਨ ਪਾਲਿਸੀ ਹਜੇ ਤੱਕ ਉਸ ਤਰ੍ਹਾਂ ਦੇ ਲਾਭਦਾਇਕ ਨਹੀਂ ਹੈ ਕਿ ਜਿਹੜੀ ਕਿ ਅਸੀਂ ਸਕਿਲਡ ਲੇਬਰ ਦੇ ਵਿੱਚ ਖਾਸ ਕਿ 1 ਟ੍ਰਿਲੀਅਨ ਜਿਹੜਾ ਹੈਗਾ ਸਾਡੀ ਇਕਾਨਮੀ ਦੇ ਵਿੱਚ ਨੁਕਸਾਨ ਹੁੰਦਾ ਕਿਉਂਕਿ ਸਾਡੇ ਕੋਲ ਪਾਪੂਲੇਸ਼ਨ ਪੁਆਇੰਟ ਆਫ ਵਿਊ ਬਹੁਤ ਹੈਗੀ ਹੈ, ਸਾਡੀ ਐਜੂਕੇਸ਼ਨ ਉਸ ਸਕਿਲਡ ਲੈਵਲ ਤੱਕ ਨਹੀਂ ਹੈ, ਉਸ ਸਕਿਲਡ ਚੀਜ਼ਾਂ ਨੂੰ ਅਸੀਂ ਕ੍ਰੀਏਟ ਨਹੀਂ ਕਰ ਪਾਉਂਦੇ ਹੈਗੇ, ਜਿਹੜਾ ਕਰਕੇ ਜਿਹੜੇ ਰੋ ਸਕਿਲਡ ਲੇਬਰਸ ਹੈਗੇ ਉਹ ਬਿਲਕੁਲ ਹੈਗੇ, ਲੇਕਿਨ ਸਕਿਲਡ ਜਿਹਦੇ ਵਿੱਚ ਸਾਨੂੰ ਚਾਹੀਦਾ ਹੈਗਾ ਉਹ ਨਹੀਂ ਹੈਗਾ। ਐਜੂਕੇਸ਼ਨ ਤੇ ਕੈਪੀਟਲ ਅਸੈਸ, ਕੈਪੀਟਲ ਅਸੈਸ ਦਾ ਮਤਲਬ ਕੀ ਹੈ, ਕੋਈ ਵੀ ਪਿੰਡ ਦਾ ਬੰਦਾ ਵੀ ਅਗਰ ਲੋਨ ਲੈਣਾ ਹੋਵੇ ਉਹਨੂੰ ਕੋਈ ਮਿਡਲ ਪਰਸਨ ਦੇ ਥਰੂ ਜਾਣਾ ਨਾ ਪਵੇ, ਐਟ ਏ ਨੋਮੀਨਲ ਰੇਟ ਜਿਹੜਾ ਕੈਪੀਟਲ ਅਸੈਸ ਹੋ ਜਾਵੇ, ਉਹ ਆਪਣੇ ਘਰ ਤੋਂ ਵੀ ਸਮਾਲ ਸਕੇਲ ਇੰਡਸਟਰੀ ਖੋਲ ਸਕੇ। ਕਿਉਂਕਿ ਅਗਰ ਦੇਖਿਆ ਜਾਵੇ ਤੁਸੀਂ ਪਿੰਡ ਦੇ ਬੰਦਿਆਂ ਦੇ ਵਿੱਚ ਜਦੋਂ ਬੈਂਕ ਲੋਨ ਲੈਣ ਜਾਂਦੇ ਤਾਂ ਜਿਹੜਾ ਮਿਡਲ ਪਰਸਨ ਪੈ ਜਾਂਦਾ ਉਹ ਬਹੁਤ ਵੱਡਾ ਕੈਪੀਟਲ ਆਪ ਹਿੱਸੇਦਾਰੀ ਕਰਨੇ, ਇਹ ਜਿਹੜੇ ਮਿਡਲਮੈਨ ਹੈ ਬਿਲਕੁਲ ਘਟੇ ਹੈਗੇ ਆ ਅਗਰ ਦੇਖਿਆ ਜਾਵੇ 25-30 ਸਾਲ ਦੇ ਕਾਲਖੰਡ ਦੇ ਵਿੱਚ, ਲੇਕਿਨ ਇਹਨਾਂ ਦਾ ਜਿਹੜਾ ਹੈਗਾ ਯੂਜ ਹੈ ਕੀਤਾ ਗਿਆ। ਇੰਡੀਆ ਹੁਣ ਪਾਵਰ ਕਰ ਚੁੱਕਿਆ ਜੀ, ਜਪਾਨ ਦੀ ਹੁਣ ਫੋਰਥ ਲਾਰਜੈਸਟ ਇਕਨੋਮੀ ਆਫ ਦਾ ਵਰਲਡ ਬਣ ਚੁੱਕਿਆ। ਇਹਦੇ ਵਿੱਚ ਮੈਂ ਤੁਹਾਨੂੰ ਪੁਆਇੰਟ ਆਫ ਵਿਊ ਦੱਸਣਾ ਚਾਹੁੰਗਾ ਜੀ, ਯੂਨਾਈਟਿਡ ਸਟੇਟਸ ਆਫ ਅਮੈਰੀਕਾ ਪਹਿਲੇ ਨੰਬਰ ਤੇ ਹੈ, 3 ਟ੍ਰਿਲੀਅਨ ਜਿਹੜੀ ਹੈਗੀ ਆ ਉਹਨਾਂ ਦੀ ਇਕਾਨਮੀ ਹੈਗੀ, ਚਾਈਨਾ 19 ਟ੍ਰਿਲੀਅਨ ਦੀ ਇਕਾਨਮੀ ਤੇ ਉੱਤੇ ਹੈਗਾ, ਜਰਮਨੀ 4.744 ਟ੍ਰਿਲੀਅਨ ਦੀ ਇਕਾਨਮੀ ਦੀ ਹੈਗੀ, ਇਹ US ਡਾਲਰ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਗਾ। ਇੰਡੀਆ ਹੁਣ 4.187 ਟ੍ਰਿਲੀਅਨ ਇਕਾਨਮੀ ਤੇ ਹੈਗਾ, ਜਪਾਨ 4.186 ਤੇ ਹੈਗਾ, ਯੂਨਾਈਟਿਡ ਸਟੇਟਸ 3.839 ਤੇ ਹੈ, ਫਰਾਂਸ 3 ਟ੍ਰਿਲੀਅਨ ਇਕਾਨਮੀ ਦੀ ਹੈ, 2.4 ਇਟਲੀ ਹੈ ਜੀ, ਕੈਨੇਡਾ ਸਾਡੀ ਕੰਟਰੀ ਹੈਗੀ ਹੈ 2.25 ਟ੍ਰਿਲੀਅਨ ਇਕਾਨਮੀ ਤੇ ਹੈਗਾ ਜੀ, ਬ੍ਰਾਜ਼ਿਲ 2.125 ਦੀ ਇਕਾਨਮੀ ਤੇ ਹੈਗਾ ਜੀ, ਇਹ IMF ਦੇ ਵੱਲੋਂ ਜਾਰੀ ਕੀਤਾ ਹੋਇਆ ਡਾਟਾ ਹੈਗਾ ਜੀ। ਤਾਨਾ ਜੀ
ਜੀ ਬਿਲਕੁਲ, ਥੈਂਕ ਯੂ ਸੋ ਮਚ ਅਰਵਿੰਦ ਜੀ, ਸਾਰੀਆਂ ਇੰਪੋਰਟੈਂਟ ਅਪਡੇਟਸ ਸਾਡੇ ਸਾਰੇ ਲਿਸਨਰਸ ਐਂਡ ਵਿਊਅਰਸ ਤੱਕ ਪਹੁੰਚਾਉਣ ਲਈ। ਇਹਦੇ ਨਾਲ ਹੀ ਵਾਂਸ ਅਗੇਨ ਅ ਵੈਰੀ ਵਾਰਮ ਵੈਲਕਮ, ਤੁਸੀਂ ਸੁਣ ਰਹੇ ਹੋ ਰੇਡੀਓ ਵਾਈ ਐਂਡ ਦੇਖ ਰਹੇ ਹੋ ਚੈਨਲ ਵਾਈ, ਐਵਰੀ ਡੇ ਰਾਈਟ ਆਨ ਟਾਈਮ ਆਪਾਂ ਤੁਹਾਡੇ ਲਈ ਹਾਜ਼ਰ ਹੋ ਜਾਂਦੇ ਹਾਂ ਵਾਈ ਮੀਡੀਆ ਅਪਡੇਟਸ ਦੇ ਨਾਲ, ਸ਼ਹਿਰ ਦੀਆਂ ਖਬਰਾਂ, ਦੇਸ਼ ਵਿਦੇਸ਼ ਦੀਆਂ ਖਬਰਾਂ, ਐਂਟਰਟੇਨਮੈਂਟ ਐਂਡ ਵਿਦ ਆਲ ਦ ਸੈਂਸ਼ਲ ਇਨਫੋਰਮੇਸ਼ਨ, ਤੁਸੀਂ ਟਿਊਨ ਇਨ ਰੱਖਣਾ ਆ ਚੈਨਲ ਵਾਈ ਐਂਡ ਰੇਡੀਓ ਵਾਈ ਫਾਰ ਆਲ ਦ ਅਪਡੇਟਸ। ਵਾਈ ਮੀਡੀਆ ਤੁਹਾਡੇ ਲਈ ਲੈ ਕੇ ਆਉਂਦੇ ਨੇ 7 ਪਲੇਟਫਾਰਮਸ, ਜੇ ਤੁਸੀਂ ਕਰ ਰਹੇ ਹੋ ਤੁਸੀਂ ਦੇਖ ਸਕਦੇ ਹੋ ਚੈਨਲ ਵਾਈ ਐਂਡ ਵਾਈ ਪਲੱਸ 24/7 ਸੱਤੋ ਦਿਨ, ਤੁਸੀਂ ਜਿੱਥੇ ਚਾਹੋ ਜਦੋਂ ਚਾਹੋ ਸੁਣ ਸਕਦੇ ਹੋ ਰੇਡੀਓ ਵਾਈ ਲਾਈਵ, ਲੋਕਲ ਨੰਬਰ 6479105000 ਤੇ। ਐਵਰੀ ਟਿਊਜ਼ਡੇ ਤੁਸੀਂ ਨਿਊਜ਼ ਪੇਪਰ ਮਿਡਵੀਕ ਨੂੰ ਪੜ੍ਹ ਸਕਦੇ ਹੋ ਫਾਰ ਆਲ ਦ ਵੀਕਲੀ ਅਪਡੇਟਸ, southasiandaily.com ਤੇ ਜਾ ਕੇ ਸਾਰੀਆਂ ਲੇਟੈਸਟ ਖਬਰਾਂ ਤੁਸੀਂ ਡਾਇਰੈਕਟਲੀ ਅਸੈਸ ਕਰ ਸਕਦੇ ਹੋ। ਇਹਦੇ ਨਾਲ ਹੀ ਡਾਊਨਲੋਡ ਕਰਨਾ ਬਿਲਕੁਲ ਵੀ ਨਾ ਭੁੱਲਿਓ ਵਾਈ ਮੀਡੀਆ ਟੀਵੀ ਐਪ, ਜਿੱਥੋਂ ਤੁਸੀਂ ਦੋਨੋਂ ਟੀਵੀ ਚੈਨਲ ਚੈਨਲ ਵਾਈ ਵਾਈ ਪਲੱਸ ਅਸੈਸ ਕਰ ਸਕਦੇ ਹੋ, ਐਂਡ ਇਹਦੇ ਨਾਲ ਹੀ ਰੇਡੀਓ ਵਾਈ ਐਂਡ southasiandaily.com ਤੇ ਵੀ ਡਾਇਰੈਕਟਲੀ ਜਾ ਸਕਦੇ ਹੋ। ਕੋਈ ਵੀ ਜੇ ਸਪੋਂਸਰ ਅਪਡੇਟ ਤੁਹਾਡੇ ਤੋਂ ਮਿਸ ਹੋ ਜਾਂਦੀ ਹੈ ਜਾਂ ਤੁਸੀਂ ਵਾਈ ਮੀਡੀਆ ਦੇ ਨਾਲ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਤੁਸੀਂ ਆਲਵੇਜ਼ ਰੀਚ ਆਊਟ ਕਰ ਸਕਦੇ ਹੋ। Number to call is 416-475-5000, that is 416-475-5000. Idhe naal hi to get in touch with all our platforms of Y Media nu tusi follow karna bilkul na bhullo, YouTube de utte channels channel 24/7 Y Media Live, Y Media Group, idhe naal hi X is Y Media Group, TikTok is Y Media _ group, Facebook is Y Media Live, idhe naal hi ਸਾਰੀਆਂ ਲੇਟੈਸਟ ਬਿਗ ਸ਼ਾਟ ਅਪਡੇਟਸ ਲਈ ਤੁਸੀਂ ਫਾਲੋ ਕਰਨਾ ਵਾਈ ਮੀਡੀਆ ਬਿਗ ਸ਼ਾਟ ਪੇਜਸ ਨੂੰ, ਐਂਡ ਫਾਰ ਆਲ ਦ ਐਂਟਰਟੇਨਮੈਂਟ ਨੀਡਸ ਤੁਸੀਂ ਫਾਲੋ ਕਰਨਾ ਆ ਵਾਈ ਮੀਡੀਆ ਐਂਟਰਟੇਨਮੈਂਟ। ਇਹਦੇ ਨਾਲ ਵਾਂਸ ਅਗੇਨ ਕੋਈ ਵੀ ਜੇ ਸਪੋਂਸਰ ਅਪਡੇਟ ਮਿਸ ਹੋ ਜਾਂਦੀ ਹੈ ਜਾਂ ਤੁਸੀਂ ਵਾਈ ਮੀਡੀਆ ਦੇ ਨਾਲ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਜਾਂ ਫਿਰ ਕੋਈ ਵੀ ਫੀਡਬੈਕ ਤੁਸੀਂ ਦੇਣਾ ਚਾਹੁੰਦੇ ਹੋ ਚੈਨਲ ਵਾਈ ਜਾਂ ਰੇਡੀਓ ਵਾਈ ਦੇ ਸ਼ੋਜ਼ ਦੇ ਰਿਲੇਟਡ, ਤੁਸੀਂ ਆਲਵੇਜ਼ ਰੀਚ ਆਊਟ ਕਰ ਸਕਦੇ ਹੋ ਵਾਈ ਮੀਡੀਆ ਨੂੰ 416-475-5000 ਦੇ ਉੱਤੇ, that is 416-475-5000. ਇਹਦੇ ਨਾਲ ਹੀ ਅਪਡੇਟਸ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਕਰਦੇ ਹਾਂ, ਸਮਾਂ ਹੋ ਚੁੱਕਿਆ, ਜਲਦੀ ਸਾਡੇ ਨਾਲ ਜੁੜਨ ਜਾ ਰਹੇ ਨੇ ਗਰੁੱਪ ਐਡੀਟਰ ਐਂਡ CEO ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ, ਪਰ ਅੱਗੇ ਵਧਣ ਤੋਂ ਪਹਿਲਾਂ ਹੁਣ ਸਮਾਂ ਹੋ ਚੁੱਕਿਆ ਕੁਝ ਸਪੋਂਸਰਸ ਇਸ ਸੈਗਮੈਂਟ ਦੇ ਆਪਾਂ ਤੁਹਾਡੇ ਲਈ ਜ਼ਰੂਰ ਸ਼ੇਅਰ ਕਰ ਦਈਏ। ICICI ਬੈਂਕ, ਸੈਂਡ ਯੋਰ ਲਵ ਵਿਦਆਊਟ ਐਨੀ ਡਿਲੇਸ, ਟ੍ਰਾਂਸਫਰ ਮਨੀ ਇੰਸਟੈਂਟਲੀ ਫਰੋਮ ਐਨੀ ਬੈਂਕ ਇਨ ਕੈਨੇਡਾ ਟੂ ਐਨੀ ਬੈਂਕ ਇਨ ਇੰਡੀਆ, no need to open a bank account, terms and conditions apply. Betway, title sponsor for Y Media Big Shot, exclusive coverage on IPL 2025, you know them, you trust them, and ede naal hi best toddle like tusi apni sari cricket knowledge nu information nu wins de vich convert kar sakde ho, it's available in Ontario, toadi age jehdi hai 19 saal ya us to zyada honi chahidi hai, please play responsibly. Ede naal hi tuhanu dass diye PK Sabharwal, पीके सबरवाल। रियल स्टेट का कोई भी सवाल तुसी कॉन्टैक्ट करना पीके सबरवाल जी नू, यू नो दैम, यू ट्रस्ट दैम, एंड इहदे नाल ही कॉन्टैक्ट इन्फॉर्मेशन तुसी उन्हां दी बिल्कुल अपने नाल रखनी है। कोई भी जो अपडेट तुहाडे तों मिस हो जाती है तुसी कॉन्टैक्ट कर सकते हो पीके सबरवाल जी नू। नंबर टू कॉल इज 6472994757, दैट इज 6472994757। इहदे नाल ही तुहानूं दस्सदी है HKC कंस्ट्रक्शन बिल्ड विद द बेस्ट construction ranked among one of the top Canadian like fastest growing companies. ਇਹ specialize ਕਰਦੇ ਨੇ ਇਹਨਾਂ ਦੀ ਜੋ expertise ਹੈ unmatched expertise ਹੈ ਉਹ ਹੈਗੀ ਹੈ general contracting ਦੇ ਵਿੱਚ, design build services, interior fit outs, full project management। ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤੁਸੀਂ ਇਹਨਾਂ ਦੀ location note ਰੱਖੋ 145 Traders Boulevard East Mississauga। Number 2 callers 905-565-1220 ਦੇ ਉੱਤੇ ਤੁਸੀਂ reach out ਕਰ ਸਕਦੇ ਹੋ। ਇਹਦੇ ਨਾਲ ਹੀ ਤੁਹਾਨੂੰ ਦੱਸ ਦਈਏ ਕੰਟਰੀ ਵਾਈਡ ਡਿਸਕਵਰ ਕਰੋ 4 and 5 ਬੈਡਰੂਮ ਮੂਵ ਇਨ ਰੈਡੀ ਹੋਮਸ ਬਾਈ ਕੰਟਰੀ ਵਾਈਡ ਅਕ੍ਰੋਸ GTA, ਪਰਫੈਕਟ ਫਾਰ ਗਰੋਇੰਗ ਫੈਮਲੀਜ਼ ਵਿਦ ਜਸਟ 5% ਡਾਊਨ ਜੀ। ਬਿਲਕੁਲ 5% ਡਾਊਨ, ਐਂਡ ਤੁਸੀਂ ਇੱਕ ਪ੍ਰੀਮੀਅਮ ਲਾਈਕ ਲੋਕੇਸ਼ਨ ਦੇ ਵਿੱਚ ਰਹਿ ਸਕਦੇ ਹੋ, ਘਰ ਦੇ ਵਿੱਚ ਰਹਿ ਸਕਦੇ ਹੋ ਵਿਦ ਇਨ 30 days। ਜ਼ਿਆਦਾ ਇਨਫਾਰਮੇਸ਼ਨ ਦੇ ਲਈ ਤੁਸੀਂ ਵਿਜ਼ਿਟ ਕਰਨਾ ਕੰਟਰੀ ਵਾਈਡ ਹੋਮਸ .ca, that is countrywidehomes.ca। ਇਹਦੇ ਨਾਲ ਹੀ ਤੁਹਾਨੂੰ ਦੱਸ ਦਈਏ ਇੰਸਟਾ ਡੀਲਸ। ਅਟੈਂਸ਼ਨ GTA, ਤਿਆਰ ਹੋ ਜਾਓ ਮੈਸਿਵ ਸੇਵਿੰਗਸ ਲਈ ਇੰਸਟਾ ਡੀਲਸ ਦੇ ਉੱਤੇ। ਲੋਕਲ ਮਿੰਨੀ ਵਾਲਮਾਰਟ ਆ 1730 ਸਟੀਲਸ ਅਵੈਨਿਊ ਈਸਟ, ਸਟੀਲਸ ਐਂਡ ਅਵੈਨਿਊ ਦੇ ਉੱਤੇ ਆ ਜਾਂਦਾ ਆ ਐਡਵਾਂਸ ਬੁਲੇਵਾਰਡ ਦੇ ਉੱਤੇ ਬੇਸਿਕਲੀ। ਸੋ ਸਟੀਲਸ ਐਂਡ ਐਡਵਾਂਸ ਬੁਲੇਵਾਰਡ ਦੇ ਉੱਤੇ ਬਿਲਕੁਲ ਆ ਜਾਂਦਾ ਮੇਜਰ ਇੰਟਰਸੈਕਸ਼ਨ ਦੈਟ ਇਜ਼, ਐਂਡ ਤੁਸੀਂ ਇੱਥੇ ਸੇਵ ਕਰ ਸਕਦੇ ਹੋ 50-60% ਇਨ ਐਵਰੀਥਿੰਗ, ਚਾਹੇ ਅਪਲਾਇੰਸ ਲੈਣੇ ਆ ਸਾਰਾ ਕੁਝ ਤੁਹਾਨੂੰ ਇੱਥੇ ਸਾਰੇ ਅਪਲਾਇੰਸਿਸ ਜੋ ਵਾਲਮਾਰਟ ਤੇ ਤੁਹਾਨੂੰ ਮਿਲਦੇ ਆ, ਤੇ ਤੁਸੀਂ ਕੁਝ ਵੀ ਸਮਾਨ ਲੈਣਾ, ਇਲੈਕਟ੍ਰਿਕ ਕਾਰਸ ਦਾ ਸਮਾਨ ਲੈਣਾ, ਟੀਵੀਜ਼ ਲੈਣੇ ਆ, ਬੱਚਿਆਂ ਦੇ ਟੋਇਜ਼, ਕੋਈ ਵੀ ਐਕਸਰਸਾਈਜ਼, ਹਰ ਚੀਜ਼ ਤੁਹਾਨੂੰ ਇੱਥੇ ਮਿਲੇਗੀ ਇੱਕ ਵਾਰੀ ਤੁਸੀਂ ਵਿਜ਼ਿਟ ਕਰੋ, ਐਂਡ ਸੇਵਿੰਗਸ ਤੁਸੀਂ ਬਹੁਤ ਵਧੀਆ ਕਰ ਸਕਦੇ ਹੋ। ਸੋ ਨੰਬਰ ਤੁਸੀਂ ਬਿਲਕੁਲ ਨੋਟ ਰੱਖਣਾ ਆ ਇੰਸਟਾ ਡੀਲਸ 905-909-9400। ਕੋਈ ਸਪੈਸੀਫਿਕ ਆਈਟਮ ਤੁਹਾਨੂੰ ਚਾਹੀਦੀ ਆ ਤੁਸੀਂ ਕੰਟੈਕਟ ਕਰਕੇ ਪੁੱਛ ਸਕਦੇ ਹੋ ਕਿ ਇਹ ਅਵੇਲੇਬਲ ਆ, ਐਂਡ ਬੈਸਟ ਪ੍ਰਾਈਸਿਸ ਤੁਹਾਨੂੰ ਬਿਲਕੁਲ ਇੱਥੇ ਮਿਲਣਗੇ। ਇੱਕ ਵਾਰੀ ਵਿਜ਼ਿਟ ਜ਼ਰੂਰ ਕਰਕੇ ਦੇਖਿਓ ਇੰਸਟਾ ਡੀਲਸ। ਇਹਦੇ ਨਾਲ ਹੀ ਤੁਹਾਨੂੰ ਦੱਸ ਦਈਏ ਗਿਲ ਪੇਂਟਿੰਗ ਜੀ। ਬਿਲਕੁਲ ਗਿਲ ਪੇਂਟਿੰਗ ਬਹੁਤ ਹੀ ਵਧੀਆ ਤੁਹਾਡੇ ਲਈ, ਜੇ ਘਰਾਂ ਦੇ ਵਿੱਚ ਤੁਸੀਂ ਪੇਂਟਿੰਗ ਕਰਵਾਉਣੀ ਆ, ਬਹੁਤ ਬੈਸਟ ਸਰਵਿਸਿਜ਼ ਇਹਨਾਂ ਦੀਆਂ ਹੈਗੀਆਂ ਨੇ। ਨੰਬਰ ਸਭ ਤੋਂ ਪਹਿਲਾਂ ਤੁਸੀਂ ਨੋਟ ਰੱਖੋ, ਲਾਈਕ ਇਹਨਾਂ ਦਾ 20 ਸਾਲ ਤੋਂ ਵੀ ਜ਼ਿਆਦਾ ਤਜੁਰਬਾ ਆ, ਐਕਸਪੀਰੀਅੰਸ ਹੈ। ਨੰਬਰ ਤੁਸੀਂ ਨੋਟ ਰੱਖਣਾ ਆ 416-473-4258 ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਗਿਲ ਪੇਂਟਿੰਗ। ਨੰਬਰ ਟੂ ਕਾਲ ਇਜ 416-473-4258 ਦੇ ਉੱਤੇ। ਦੇਸੀ ਕੈਨੇਡੀਅਨ, ਦੇਸੀ ਕੈਨੇਡੀਅਨ ਤੁਸੀਂ ਆਪਣੇ ਹੇਅਰਸ ਨੂੰ ਕਲਰ ਕਰ ਸਕਦੇ ਹੋ। ਹਰਬਲ ਸ਼ੈਂਪੂ ਹੈ, ਤੁਸੀਂ 7 ਮਿੰਟ ਇਹਨੂੰ ਰੱਖਣਾ ਆ, ਕੋਈ ਸਮੈਲ ਨਹੀਂ ਗੀ, ਕੋਈ ਕੈਮੀਕਲ ਨਹੀਂ, ਨੋ ਅਮੋਨੀਆ, ਨੋ ਹੇਅਰ ਲਾਸ, ਐਂਡ ਡਿਸਕਾਊਂਟਡ ਰੇਟ ਦੇ ਉੱਤੇ ਤੁਹਾਨੂੰ ਮਿਲ ਸਕਦਾ ਇੰਡੀਆ ਸਟੇਟਸ ਗ੍ਰੋਸਰੀ ਸਟੋਰ ਦੇ ਉੱਤੇ, ਜੋ ਕਿ ਲੋਕੇਟਡ ਹੈ ਮੇਵਿਸ ਐਂਡ ਰੋਲੋਸਨ ਦੇ ਉੱਤੇ, ਮੇਜਰ ਇੰਟਰਸੈਕਸ਼ਨ ਜੋ ਆ ਜਾਂਦੀ ਆ। ਐਂਡ ਜ਼ਿਆਦਾ ਇਨਫੋਰਮੇਸ਼ਨ ਦੇ ਲਈ ਤੁਸੀਂ ਰਾਮਾ ਗਿੱਲ ਜੀ ਨੂੰ ਵੀ ਕੰਟੈਕਟ ਕਰ ਸਕਦੇ ਹੋ ਦੇਸੀ ਕੈਨੇਡੀਅਨ ਸ਼ੈਂਪੂ ਦੇ ਲਈ 519-569-9282 ਦੇ ਉੱਤੇ। ਦੈਟ ਇਜ਼ ਵਾਂਸ ਅਗੇਨ ਨੰਬਰ ਟੂ ਕਾਲਰਸ 519-569-9282 ਦੇ ਉੱਤੇ। ਇਹਦੇ ਨਾਲ ਹੀ ਅਪਡੇਟਸ ਦਾ ਸਿਲਸਿਲਾ ਆਪਾਂ ਬਿਲਕੁਲ ਕੰਟੀਨਿਊ ਕਰਾਂਗੇ, ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ ਜਲਦੀ ਵਾਈ ਮੀਡੀਆ ਥੋਟ ਆਫ ਦਾ ਡੇ ਦਾ ਵੀ ਸਮਾਂ ਹੁੰਦਾ ਜਾ ਰਿਹਾ, ਉਹ ਵੀ ਤੁਹਾਡੇ ਲਈ ਸ਼ੇਅਰ ਕਰਾਂਗੇ। ਬਟ ਅੱਗੇ ਵਧਣ ਤੋਂ ਪਹਿਲਾਂ ਜੇ ਵੈਦਰ ਅਪਡੇਟ ਦੀ ਰਾਈਟ ਨਾਓ ਆਪਾਂ ਗੱਲ ਕਰੀਏ, ਟੈਂਪਰੇਚਰ ਥੋੜਾ ਜਿਹਾ ਸਾਨੂੰ ਵਧੀਆ ਲਾਈਕ ਵੈਦਰ ਨਜ਼ਰ ਆ ਰਿਹਾ, ਇਟਸ ਅ ਨਾਈਸ ਸਨੀ ਬ੍ਰਾਈਟ ਸਨੀ ਡੇ। ਬਟ ਜੋ ਟੈਂਪਰੇਚਰ ਰਾਈਟ ਨਾਓ ਥੋੜਾ ਜਿਹਾ ਘੱਟ ਹੈ, ਇਟਸ 13 degrees Celsius, ਫੀਲ ਲਾਈਕ ਸਨੀ ਹੋਣ ਦੇ ਕਾਰਨ ਜ਼ਿਆਦਾ ਆ, ਇਟਸ 16 degrees Celsius ਰਾਈਟ ਨਾਓ, ਐਂਡ ਓਵਰਆਲ ਜਿਹੜਾ ਟੈਂਪਰੇਚਰ ਹੈ 7 degrees Celsius ਤੋਂ ਲੈ ਕੇ 20 degrees Celsius ਤੱਕ ਰੇਂਜ ਕਰਦਾ ਸਾਨੂੰ ਅੱਜ ਨਜ਼ਰ ਆਵੇਗਾ। ਇਹਦੇ ਨਾਲ ਯੂਵੀ ਇੰਡੈਕਸ ਇਜ਼ ਲੋ, ਇਟਸ ਐਂਡ ਪ੍ਰੈਸੀਪੀਟੇਸ਼ਨ ਬਾਰਿਸ਼ ਦੇ ਅੱਜ ਕੋਈ ਚਾਂਸਿਸ ਨਹੀਂ, ਪਾਸਟ 24 ਆਵਰਸ ਬਾਰਿਸ਼ ਜ਼ਰੂਰ ਦੇਖਣ ਨੂੰ ਮਿਲੀ ਸੀ, ਬਟ ਕਮਿੰਗ 24 ਆਵਰਸ ਦੇ ਵਿੱਚ ਇਟਸ 0 mm, ਐਂਡ ਇਹਦੇ ਨਾਲ ਵਿਜ਼ਿਬਿਲਿਟੀ ਇਜ਼ ਪ੍ਰੀਟੀ ਗੁੱਡ। ਜੇ ਤੁਸੀਂ ਟਰੈਵਲ ਕਰ ਰਹੇ ਹੋ, ਤੁਸੀਂ ਔਨ ਰੋਡ ਹੋ, ਤਾਂ 21 kilometers ਤੱਕ ਤੁਸੀਂ ਕਲੀਅਰਲੀ ਦੇਖ ਸਕਦੇ ਹੋ, ਸੋ ਦੈਟ ਇਜ਼ ਅ ਗੁੱਡ ਪਾਰਟ, ਐਂਡ ਹਿਊਮਿਡਿਟੀ ਇਜ਼ 73%। ਇਹਦੇ ਨਾਲ ਜੇ ਆਪਾਂ ਸਨਸੈਟ ਦੀ ਗੱਲ ਕਰੀਏ, ਸਨਸੈਟ ਇਜ਼ ਅਰਾਊਂਡ 8:48, ਸੋ 8:50 ਦੇ ਕਰੀਬ ਤੁਹਾਨੂੰ ਅੱਜ ਸਨਸੈਟ ਦੇਖਣ ਨੂੰ ਮਿਲ ਸਕਦਾ ਆ। ਇਹਦੇ ਨਾਲ ਓਵਰਆਲ ਜੇ ਇਸ ਵੀਕ ਦੀ ਇੱਕ ਆਪਾਂ ਰਿਪੋਰਟ ਦੇਖੀਏ ਤਾਂ ਟਿਊਜ਼ਡੇ ਇਜ਼ ਗੋਇੰਗ ਟੂ ਬੀ ਕਲਾਉਡੀ, ਐਂਡ ਮੈਕਸੀਮਮ ਟੈਂਪਰੇਚਰ ਸਾਨੂੰ 21 degrees Celsius ਤੱਕ ਦੇਖਣ ਨੂੰ ਮਿਲਦਾ ਆ। ਵੈਂਸਡੇ, ਥਰਸਡੇ, ਫਰਾਈਡੇ, ਸੈਟਰਡੇ ਹਲਕੇ ਹਲਕੇ ਚਾਂਸਿਸ ਬਾਰਿਸ਼ ਪੈਣ ਦੇ, ਮੀਂਹ ਪੈਣ ਦੇ ਬਿਲਕੁਲ ਹੈਗੇ ਆ। ਸੋ ਜੇ ਤੁਸੀਂ ਟਰੈਵਲ ਕਰ ਰਹੇ ਹੋ, ਸਪੈਸ਼ਲੀ ਵੈਂਸਡੇ ਐਂਡ ਥਰਸਡੇ ਨੂੰ, ਦੇਰ ਆਰ 75% ਚਾਂਸਿਸ ਆਫ ਸ਼ਾਵਰ, ਬਾਰਿਸ਼ ਹੋਣ ਦੇ 75% ਸਾਨੂੰ ਨਜ਼ਰ ਆ ਰਹੇ ਆ। ਵਾਂਸ ਅਗੇਨ ਤੁਹਾਨੂੰ ਇੱਥੇ ਜ਼ਰੂਰ ਦੱਸ ਦਈਏ, ਰਾਈਟ ਨਾਓ ਟੈਂਪਰੇਚਰ ਇਜ਼ 13 degrees Celsius ਐਂਡ ਫੀਲਸ ਲਾਈਕ ਇਜ਼ 16 degrees Celsius। ਓਵਰਆਲ ਦਿਨ ਸਾਨੂੰ ਸਨੀ ਨਜ਼ਰ ਆ ਰਿਹਾ ਆ ਐਂਡ ਇਹਦੇ ਨਾਲ ਹੀ ਅਪਡੇਟਸ ਦਾ ਸਿਲਸਿਲਾ ਆਪਾਂ ਬਿਲਕੁਲ ਕੰਟੀਨਿਊ ਕਰਦੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਗਰੁੱਪ ਐਡੀਟਰ ਐਂਡ ਸੀਈਓ ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ। ਜੀ ਯੁਧਵੀਰ ਜੀ,
ਯੂ ਕੈਨ ਲਿਸਨ ਟੂ ਦੀ ਹੈਡਲਾਈਨਸ ਐਨੀਵੇਅਰ, ਬਟ ਵੀ ਬ੍ਰਿੰਗ ਯੂ ਦ ਸਟੋਰੀ ਬਿਹਾਈਂਡ ਦੀ ਹੈਡਲਾਈਨਸ ਬਾਈ ਗਰੁੱਪ ਐਡੀਟਰ ਐਂਡ ਸੀਈਓ ਯੁਧਵੀਰ ਜਸਵਾਲ, ਓਨਲੀ ਔਨ ਸਾਊਥ ਏਸ਼ੀਅਨ ਪਲਸ। Call Yudhvir Jaswal 647-272-8182 or visit SouthAsianDaily.com.
ਰੇਡੀਓ ਵਾਏ ਔਰ ਚੈਨਲ ਵਾਏ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਬਤੌਰ ਗੁਪੈਟਰ ਵਾਈ ਮੀਡੀਆ। ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਅਨਾਲਿਸਿਸ ਲੈ ਕੇ। ਉਮੀਦ ਕਰਦੇ ਹਾਂ ਕਿ ਤੁਹਾਡਾ ਵੀਕਐਂਡ ਬਹੁਤ ਹੀ ਵਧੀਆ ਬੀਤਿਆ ਹੋਏਗਾ। ਤਾਨਿਆ ਜੀ, ਤੁਹਾਡਾ ਕੀ ਹਾਲ ਹੈ, ਸਭ ਠੀਕ ਹੈ?
ਬਿਲਕੁਲ ਯੁਧਵੀਰ ਜੀ, ਵਾਹਿਗੁਰੂ ਜੀ ਦੀ ਮਿਹਰ ਆ। ਹੋਪਫੁਲੀ ਸਾਡੇ ਸਾਰੇ ਲਿਸਨਰਸ ਐਂਡ ਵਿਊਅਰਸ ਵੀ ਖੁਸ਼ ਹੋਣਗੇ, ਤੰਦਰੁਸਤ ਹੋਣਗੇ, ਚੜ੍ਹਦੀ ਕਲਾ ਚ ਹੋਣਗੇ। ਤੁਸੀਂ ਦੱਸੋ ਤੁਸੀਂ ਕਿਵੇਂ ਹੋ ਜੀ?
ਬਹੁਤ ਮਿਹਰ ਹੈ ਜੀ, ਪ੍ਰਮਾਤਮਾ ਦੀ ਬਹੁਤ ਸ਼ੁਕਰ ਹੈ। ਕਮਿਊਨਿਟੀ ਦਾ ਬੜਾ ਆਸਰਾ ਹੈ, ਸਪੋਰਟ ਹੈ, ਥੈਂਕ ਯੂ ਸੋ ਮਚ ਫਾਰ ਐਵਰੀਥਿੰਗ। ਔਰ ਸਭ ਤੋਂ ਪਹਿਲਾਂ ਐਜ਼ ਆਲਵੇਜ਼ ਜੋ ਲੇਟੈਸਟ ਰਿਪੋਰਟਸ ਹੋਣਗੀਆਂ ਵਾਈ ਮੀਡੀਆ ਨਿਊਜ਼ ਰੂਮ ਦੇ ਵਿੱਚ, ਕਿਹੜੀਆਂ ਕਿਹੜੀਆਂ ਖਬਰਾਂ ਡਿਸਕਸ ਹੋ ਰਹੀਆਂ ਉਹ ਜ਼ਰਾ ਅਸੀਂ ਆਪਣੇ ਲਿਸਨਰਸ ਨਾਲ ਜ਼ਰੂਰ ਸ਼ੇਅਰ ਕਰ ਦਈਏ। ਸਭ ਤੋਂ ਪਹਿਲਾਂ ਤੇ ਅੱਜ ਪਾਰਲੀਮੈਂਟ ਜਿਹੜੀ ਆ ਉਹ ਰਿਜ਼ਿਊਮ ਹੋ ਰਹੀ ਹੈ। ਸੋ ਜਿਹੜੀ ਨਵੀਂ ਬੜੀ ਲਿਬਰਲ ਸਰਕਾਰ ਹੈ ਉਹ ਹੁਣ ਕਾਫੀ ਉਹਨਾਂ ਦੇ ਸਾਹਮਣੇ ਜਿਹੜੇ ਚੈਲੰਜਸ ਨੇ, ਲੋਕਾਂ ਨੂੰ ਬੜੀਆਂ ਉਮੀਦਾਂ ਨੇ। ਸੋ ਪ੍ਰਧਾਨ ਮੰਤਰੀ ਮਾਰਕ ਕਾਰਨੀ ਪਹੁੰਚ ਚੁੱਕੇ ਨੇ, ਐਮ ਪੀਜ਼ ਵੀ ਪਹੁੰਚ ਚੁੱਕੇ ਨੇ। ਸੋ ਅੱਜ ਪਾਰਲੀਮੈਂਟ ਦੇ ਵਿੱਚ ਦੇਖਦੇ ਹਾਂ ਕੀ ਕੁਛ ਡਿਸਕਸ ਹੋਏਗਾ, ਉਹਦੀ ਚਰਚਾ ਫਾਈਨਲ ਕਰਾਂਗੇ। ਔਰ ਲਿਬਰਲ ਪਾਰਟੀ ਦੇ ਸਾਹਮਣੇ ਕਿਹੜੇ ਕਿਹੜੇ ਇਮੀਡੀਏਟ ਚੈਲੰਜਸ ਹੋਣਗੇ, ਜ਼ਾਹਿਰ ਜੀ ਗੱਲ ਹੈ ਕਿ ਲਿਸਟ ਬੜੀ ਲੰਬੀ ਹੈ, ਬਟ ਇਮੀਡੀਏਟ ਚੈਲੰਜਸ ਕਿਹੜੇ ਕਿਹੜੇ ਹੋਣਗੇ ਔਰ ਸਾਡੀ ਸਰਕਾਰ ਉਹਦੇ ਉੱਤੇ ਕੀ ਕਰ ਸਕਦੀ ਹੈ ਉਹਦੀ ਚਰਚਾ ਕਰਾਂਗੇ। ਇਸ ਤੋਂ ਇਲਾਵਾ ਅੱਜ ਹੁਣ ਕਿੰਗ ਚਾਰਲਸ ਔਰ ਉਹਨਾਂ ਦੇ ਕੁਈਨ ਕੌਂਸਲਟ ਕੈਮਲਾ ਪਹੁੰਚ ਰਹੇ ਨੇ। ਸੋ ਅੱਜ ਆਟਵਾ ਦੇ ਵਿੱਚ ਮੁਲਾਕਾਤਾਂ ਹੋ ਰਹੀਆਂ ਨੇ ਕਿੰਗ ਚਾਰਲਸ ਦੀਆਂ ਗਵਰਨਰ ਜਨਰਲ ਦੇ ਨਾਲ, ਫਿਰ ਉਸ ਤੋਂ ਬਾਅਦ ਸਾਡੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਦੇ ਨਾਲ ਵੀ ਇਹ ਰੀਡੋ ਹਾਲ ਦੇ ਵਿੱਚ ਇਹ ਸਾਰਾ ਕੁਝ ਹੋਏਗਾ। ਮਿਲਟਰੀ ਆਨਰਸ ਦਿੱਤੇ ਜਾ ਰਹੇ ਨੇ, 21 ਤੋਪਾਂ ਦੀ, 21 ਗਨਸ ਦੀ ਸਲਾਮੀ ਜਿਹੜੀ ਆ ਉਹ ਹੈ। ਔਰ ਕੱਲ ਫਿਰ ਥਰੋਨ ਸਪੀਚ ਜਿਹੜੀ ਆ ਉਹ ਕਿੰਗ ਚਾਰਲਸ ਡਿਲੀਵਰ ਕਰਨਗੇ। ਸੋ ਇਹ ਸਾਰੀਆਂ ਡਿਵੈਲਪਮੈਂਟਸ ਦੇ ਉੱਤੇ ਅਸੀਂ ਲਗਾਤਾਰ ਆਟਵਾ ਤੋਂ ਬਹੁਤ ਕੁਝ ਹੈ ਅੱਜ। ਸੋ ਆਟਵਾ ਦੇ ਵਿੱਚ ਜੋ ਕੁਛ ਇਹ ਡਿਵੈਲਪਮੈਂਟਸ ਹੋ ਰਹੀਆਂ ਨੇ ਇਹ ਤਾਂ ਖੈਰ ਸਾਰੀਆਂ ਸੈਰੀਮੋਨੀਅਲ ਆਸਪੈਕਟਸ ਨੇ ਸਾਰੇ ਦੇ ਸਾਰੇ, ਲੇਕਿਨ ਅਸਲ ਦੇ ਵਿੱਚ ਕੀ ਡਿਲੀਵਰ ਕਰ ਰਹੀ ਹੈ ਸਰਕਾਰ ਔਰ ਆਮ ਕੈਨੇਡੀਅਨਸ ਨੂੰ ਕਿਸ ਚੀਜ਼ ਦਾ ਫਾਇਦਾ ਹੋ ਰਿਹਾ। ਸੋ ਉਹਦੇ ਬਾਰੇ ਬੜੀ ਡਿਟੇਲ ਦੇ ਵਿੱਚ ਤੁਹਾਡੇ ਨਾਲ ਗੱਲ ਕਰਾਂਗੇ। ਔਰ ਇਸ ਦਰਮਿਆਨ ਅਸੀਂ ਦੱਸ ਦਈਏ ਕਿ ਜਿਹੜੀ US ਦੇ ਨਾਲ ਸਾਡੇ ਰਿਲੇਸ਼ਨਸ਼ਿਪ ਕਿੱਦਾਂ ਦੇ ਨੇ ਉਹ ਵੀ ਇੱਕ ਖਾਸ ਡਿਸਕਸ਼ਨ ਦਾ ਮੁੱਦਾ ਜਿਹੜਾ ਇਸ ਹਫ਼ਤੇ ਰਹੇਗਾ। ਕੁਝ ਚੀਜ਼ਾਂ ਮੈਂ ਅੱਜ ਡਿਸਕਸ ਕਰਾਂਗਾ, ਕਾਫੀ ਸਾਰੀਆਂ ਚੀਜ਼ਾਂ ਅੱਜ ਹੋਣਗੀਆਂ, ਕੁਝ ਕੱਲ, ਜਿਸ ਤਰ੍ਹਾਂ ਥਰੋਨ ਸਪੀਚ ਕੱਲ ਆਣੀ ਹੈਗੀ ਹੈ। ਸੋ ਕੁਝ ਚੀਜ਼ਾਂ ਅੱਜ, ਕੁਝ ਕੱਲ, ਕੁਝ ਇਸ ਹਫ਼ਤੇ। ਸੋ ਅੱਜ ਕਿਉਂਕਿ ਮੰਡੇ ਦਾ ਦਿਨ ਹੈ, ਬਹੁਤ ਕੁਝ ਇਸ ਵੀਕ ਤੇ ਹੋਇਆ ਔਰ ਬਹੁਤ ਕੁਝ ਇਸ ਹਫ਼ਤੇ ਹੋਣਾ। ਸੋ ਕੋਸ਼ਿਸ਼ ਕਰ ਰਿਹਾ ਮੈਂ ਕਿ ਤੁਹਾਨੂੰ ਬਰੀਫ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਟੱਚ ਕਰ ਦੇਵਾਂ, ਬਾਕੀ ਅੱਗੇ ਹੌਲੀ ਹੌਲੀ ਸਾਰੀਆਂ ਚੀਜ਼ਾਂ ਅਸੀਂ ਡਿਸਕਸ ਕਰਦੇ ਰਹਾਂਗੇ, ਕਿਹੜੀਆਂ ਕਿਹੜੀਆਂ ਚੀਜ਼ਾਂ ਆਉਣੀਆਂ ਤੁਹਾਡੇ ਨਾਲ ਅਸੀਂ ਗੱਲਬਾਤ ਕਰਨੀ ਹੈ। ਅੱਛਾ, ਇਸ ਤੋਂ ਇਲਾਵਾ ਅਸੀਂ ਗੱਲ ਕਰਾਂਗੇ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ। ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ ਡੋਨਲਡ ਟਰੰਪ ਹੋਣਾ ਦਾ ਜੋ ਤਾਜ਼ਾ ਬਿਆਨ ਰਸ਼ੀਆ ਦੇ ਬਾਰੇ ਆਇਆ ਉਹ ਬੜਾ ਸੀਰੀਅਸ ਹੈ, ਕੰਸਰਨਿੰਗ ਹੈ, ਜੋ ਜਿਹਦੇ ਵਿੱਚ ਕਿ ਉਹਨਾਂ ਨੇ ਕਿਹਾ ਹੈ ਕਿ ਸਾਫ਼ ਗੱਲ ਉਹਨਾਂ ਨੇ ਕੀਤੀ ਹੈ ਕਿ ਜਿਹੜੇ ਵਲਾਦਿਮੀਰ ਪੁਤਿਨ ਨੇ, ਸੋ ਉਹ ਠੀਕ ਨਹੀਂ ਹੈਗੇ ਔਰ ਉਹਨਾਂ ਦੇ ਖਿਲਾਫ਼ ਉਹਨਾਂ ਨੇ ਇੰਪੋਰਟੈਂਟ ਗੱਲ ਕੀਤੀ ਹੈ। ਸੋ ਉਹ ਕੀ ਕਿਹਾ ਉਹਨਾਂ ਨੇ ਉਹ ਸਾਰੀ ਰਿਪੋਰਟ ਜਿਹੜੀ ਹੈ ਤੁਹਾਡੇ ਲਈ ਸ਼ੇਅਰ ਕਰਾਂਗੇ, ਰਸ਼ੀਆ ਯੂਕਰੇਨ ਦੇ ਸੰਬੰਧ ਔਰ ਜੋ ਡੋਨਲਡ ਟਰੰਪ ਨੇ ਪੁਤਿਨ ਦੇ ਬਾਰੇ ਕਿਹਾ ਹੈਗਾ ਔਰ ਵਲਾਦਿਮੀਰ ਪੁਤਿਨ ਹੋਣਾਂ ਦਾ ਵੀ ਜੋ ਬਿਆਨ ਆਇਆ ਹੈਗਾ ਉਹ ਸਾਰੀ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ। ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ ਜਿੱਥੇ ਰਸ਼ੀਆ ਯੂਕਰੇਨ ਦੇ ਉੱਤੇ ਗੱਲ ਹੋਏਗੀ ਉੱਥੇ ਹੀ ਅਸੀਂ ਗੱਲ ਕਰਾਂਗੇ ਇੰਡੀਆ ਪਾਕਿਸਤਾਨ ਦੇ ਪਰਸਪੈਕਟਿਵ ਚ। ਲੇਟੈਸਟ ਕਾਫੀ ਸਾਰੀਆਂ ਜਿਹੜੀਆਂ ਨਿਊਜ਼ ਨੇ ਉਹ ਆ ਰਹੀਆਂ ਨੇ ਔਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਉਹ ਲਗਾਤਾਰ ਆਪਣੇ ਇੱਕ ਆਕਰਮਕ ਮੂਡ ਦੇ ਵਿੱਚ ਨਜ਼ਰ ਆ ਰਹੇ ਨੇ। ਜਿੱਥੇ ਵੀ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜਾ ਕੇ ਬਿਆਨ ਦੇ ਰਹੇ ਨੇ ਉੱਥੇ ਉਹ ਬਿਆਨ ਉਹਨਾਂ ਦੇ ਬੜੇ ਸਖ਼ਤ ਨੇ ਔਰ ਗੁਜਰਾਤ ਦੇ ਵਿੱਚ ਜਦੋਂ ਦਾ ਇਹ ਇੰਡੀਆ ਪਾਕਿਸਤਾਨ ਕੰਫਲਿਕਟ ਹੋਇਆ ਉਹ ਪਹਿਲੀ ਵਾਰੀ ਗੁਜਰਾਤ ਦੇ ਵਿੱਚ ਗਏ ਸੀਗੇ।
ਪਾਕਿਸਤਾਨ ਕੋ ਆਤੰਕ ਕੀ ਬਿਮਾਰੀ ਸੇ ਮੁਕਤ ਕਰਨੇ ਕੇ ਲੀਏ ਪਾਕਿਸਤਾਨ ਕੇ ਆਵਾਮ ਕੋ ਆਗੇ ਆਨਾ ਹੋ, पाकिस्तान के नौजवानों को आगे आना होगा। सुख चैन की जिंदगी जियो, रोटी खाओ, वरना मेरी गोली तो है ही।
ये बड़ा सख्त बयान दिता है, जिथे एक तरफ उन्होंने कहा हैगा है कि रोटी खाओ, सुख चैन दी जिंदगी जियो, वरना मेरी गोली तो है ही। सो ए नरेंद्र मोदी साहब एक प्राइम मिनिस्टर साहब द्वारा बयान जेड़े इस तरह दे आ रहे ने, इत्थों लग रहा है कि सिचुएशन जेड़ी है वो हजे जल्दी किते प्रूफ हुंदी नजर नहीं आ रही, जो क्योंकि मोदी साहब दे पहले बयान नहीं है। सो इस तो पहला भी उन्होंने इसे तरह के जेड़े बयान ने दिते ने, और गुजरात दे विच क्योंकि असीं देखना चाहते सी कि हुण मूड किस तरफ जा रहा है, क्योंकि एक तरफ जिहड़ियां फोर्सेस ने उते पीस टाइम वल जाण दी गल हो रही है। पाकिस्तान दे डीजीएमओ दा बयान है कि उन्होंने कहा सीगा कि जी फोर्सेस जिहड़ियां हुण इंडिया और पाकिस्तान दी पीस टाइम वल जा रही है, 30 मई तक वो पिछे पिछे हट जाणगियां। सो और दूसरी तरफ आईपीएल दा भी स्केड्यूल आ गया है, आईपीएल सरकार दे नाल सारी सलाह करके इन्होंने किया होना, लेकिन जिथे एक उधर सानूं मिल रहा सीगा कि एक चंगे संदेश है, लेकिन मोदी साहब दे जिहड़े बयान ने, जे हुण मैं सिर्फ पिछले 24 घंटे दे बयान ही देख रहा, पिछले 24 घंटे दे बयान भी कोई मतलब के खतरनाक दे बयान काफी ज्यादा।
पाकिस्तान के हमले का जवाब हमने इतनी ताकत से दिया कि उनके सारे एयरबेस आज भी आईसीयू में पड़े हैं, आज भी आईसीयू में पड़े हैं। और तब तक करके पाकिस्तान शरणागति के लिए मजबूर हो गया, पाकिस्तान को लगा बच नहीं सकते, भारत ने रौद्र रूप दिया है। और आखिरकार ये हमारी सेना का पराक्रम था, ये हमारी सेना का साहस था, ये हमारी सेना का सटीक ऑपरेशन था। कुछ ही घंटों में पाकिस्तान ने सफेद झंडा फहराना शुरू कर दिया। उन्होंने कहा कि हम गोली नहीं चलाना चाहते, हमने कहा हम तो पहले भी कह देते थे भाई, हमने तो पहले ही कहा था, हमने आतंकवाद के ठिकानों को तोड़ना था, मारना था, सबक सिखाना था, इसके बाद तुम्हें चुप रहने की जरूरत थी, लेकिन तुमने गलती की तो तुम्हें सजा भी भुगतनी पड़ी।
सो पाकिस्तान की तरफों भी जो ताजा एक्टिविटीज हो रही है वो भी थोड़े नाल असीं शेयर कर दिंदे हैं, जिथे असीं दस दईए कि पाकिस्तान दे विच डिस्कशन बजट दी है, और फाइनेंस मिनिस्टर औरंगजेब साहब का कहना है कि स्ट्रेटेजिक बजट जेड़ा वो इस बार इंट्रोड्यूस किया जाएगा। साफ इशारा हैगा है कि इस बार पाकिस्तान भी अपने डिफेंस बजट दे विच जो पिछले 2-3 साल तो ज्यादा इनक्रीज नहीं कर रहा, उन्हें इनक्रीज करने की गल है। दूसरी तरफ असीं दस दईए कि डिप्लोमैटिक फ्रंट के उत्ते भी दोनों ही कंट्रीज एक्शन लै रही ने, जिथे पाकिस्तान के प्रधानमंत्री शाहबाज शरीफ 4 कंट्रीज नो विजिट कर रहे ने। वो 4 कंट्रीज केड़ियां ने, पाकिस्तान के प्रधानमंत्री ईरान पहुंच चुके ने, और ईरान दे नाल बड़िया काफी डिवेलपमेंट जिहड़ियां ने हो रही ने। इस तो अलावा टर्की, क्योंकि टर्की ने बहुत ज्यादा सपोर्ट जिहड़ी कीती, टर्की का धन्यवाद भी किया जा रहा। सो ईरान और टर्की दो बड़िया ऐसिया कंट्रीज ने जिहदे नाल कि गलबात कर रहे ने, और टर्की दे नाल ओ धन्यवाद कर ही चुके ने पाकिस्तान वालों के जी, टर्की ने जिहड़ा बहुत साथ दिता हर तरीके दे नाल, हथियारां दे नाल भी, वैसे भी हर तरह की जिहड़ी डिप्लोमैटिक सपोर्ट जिहड़ी है वह भी जिहड़ी है वह टर्की नूं मिली है। सो यह सारिया डिप्लोमैटिक एफर्ट्स जिहड़ियां ने पाकिस्तान वालों कीतियां जा रही ने, और पाकिस्तान के प्रधानमंत्री खुद बाहर जिहड़ियां फॉरन ने डिप्लोमैटिक एफर्ट्स ने उन्हां नूं लीड कर रहे ने। सो पाकिस्तान जिथे काफी कंट्रीज गलबात कर रहा है, टारगेट कर रहा है, दूसरी तरफ इंडिया ने भी जिहड़ी अपनी डेलीगेशन है, इंक्लूडिंग द फॉरन मिनिस्टर और ऑपोजिशन के बहुत सारे लीडर्स, शशि थरूर including takriban 35 countries India ne bhi enlist kiti hain jithe ke India de delegations jide ne ya India de representative jide ne ja rahe ne aur bahut sariyan countries de vich te jide Muslim delegates ne chahe India de MPs ne unna nu bheja ja raha hai jidda Wasiuddin Owaisi Middle East vich Bahrain aur hor jagah ja ke oh bayan de rahe ne ke India kidda terror network de naal jooj reha hai ga ਗੁਲਾਮ ਨਬੀ ਆਜ਼ਾਦ ਸਾਹਿਬ ਉੱਥੇ ਗਏ ਹੋਏ ਨੇ ਸੋ ਇਸ ਤਰ੍ਹਾਂ ਕਾਫੀ ਸਾਰੇ ਜਿਹੜੇ ਮੁਸਲਿਮ ਲੀਡਰਸ ਨੇ ਓਪੋਜੀਸ਼ਨ ਦੇ ਮੁਸਲਿਮ ਲੀਡਰਸ ਨੇ ਉਹਨਾਂ ਨੂੰ ਵੀ ਭੇਜਿਆ ਗਿਆ ਹੈਗਾ ਕਿ ਤੁਸੀਂ ਵੱਖ ਵੱਖ ਕੰਟਰੀਜ਼ ਦੇ ਵਿੱਚ ਆਓ ਔਰ ਇਹ ਸਾਰੀ ਗੱਲਬਾਤ ਕਰੋ ਇੰਡੀਆ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ ਖੁਦ ਯੂਰਪ ਦੀਆਂ ਕੰਟਰੀਜ਼ ਪਹੁੰਚੇ ਉਹਦਾ ਅਸਰ ਹੁਣ ਕਿੰਨਾ ਕਿ ਨੀਦਰਲੈਂਡਸ ਜਿਸ ਤਰ੍ਹਾਂ ਉਹਨੇ ਬੜੇ ਸਖ਼ਤ ਬਿਆਨ ਦਿੱਤੇ ਜਰਮਨੀ ਡੈਨਮਾਰਕ ਉਹਦਾ ਅਸਰ ਕਿੰਨਾ ਕੁ ਹੈ ਇਹ ਇੱਕ ਅਲੱਗ ਚੀਜ਼ ਹੈ ਜ਼ਰੂਰ ਇਸ ਦੇ ਉੱਤੇ ਵੀ ਅੱਗੇ ਚੱਲ ਕੇ ਚਰਚਾ ਕਰਾਂਗੇ ਇੰਡੀਆ ਪਾਕਿਸਤਾਨ ਦੀ ਆਉਣ ਵਾਲੇ ਸਮੇਂ ਕੀ ਹੋ ਸਕਦਾ ਹੈ ਹੁਣ ਤੱਕ ਜਿਹੜੀਆਂ ਰਿਪੋਰਟਸ ਆਈਆਂ ਨੇ ਉਹਦੇ ਵਿੱਚ ਕੀ ਅਪਡੇਟ ਹੈ ਕਿਉਂਕਿ ਕੁਛ ਰਿਪੋਰਟਸ ਹੋਰ ਬਾਹਰ ਆਈਆਂ ਨੇ ਕਿ ਇੰਡੀਆ ਔਰ ਪਾਕਿਸਤਾਨ ਦੇ ਵਿੱਚ ਜਿਹੜਾ 4 ਦਿਨ ਦਾ ਕਨਫਲਿਕਟ ਹੋਇਆ ਉਹਦੇ ਵਿੱਚ ਹੋਇਆ ਕੀ ਸੀਗਾ ਸੋ ਜਿਹੜੀਆਂ ਰਿਪੋਰਟਸ ਬਾਹਰ ਆਈਆਂ ਨੇ ਉਹ ਵੀ ਤੁਹਾਡੇ ਨਾਲ ਡਿਸਕਸ ਕਰਾਂਗੇ ਡਿਪਲੋਮੈਟਿਕ ਐਫਰਟਸ ਕਿਹਦੀਆਂ ਕਾਮਯਾਬ ਹੋ ਰਹੀਆਂ ਕਿਹਦੀਆਂ ਨਹੀਂ ਕਿਹੜੀ ਕਿਹੜੀ ਕੰਟਰੀ ਕਦੇ ਕਦੇ ਨਾਲ ਖੜੀ ਹੈ US, ਚਾਈਨਾ ਯੂਰਪ ਦੀਆਂ ਕੰਟਰੀਜ਼ ਮਿਡਲ ਈਸਟ ਦੀਆਂ ਕੰਟਰੀਜ਼ ਬਾਕੀ ਏਸ਼ੀਅਨ ਕੰਟਰੀਜ਼ ਕਿੱਥੇ ਖੜੀਆਂ ਨੇ ਕਿਹੜੀ ਕੰਟਰੀ ਦੇ ਨਾਲ ਨੇ ਡਿਪਲੋਮੈਟਿਕ ਐਫਰਟਸ ਤੇ ਦੋਨੋਂ ਹੀ ਕੰਟਰੀਜ਼ ਜਿਹੜੀਆਂ ਨੇ ਉਹ ਕਰ ਰਹੀਆਂ ਨੇ ਲੇਕਿਨ ਕਾਮਯਾਬ ਕੌਣ ਹੈ ਦੈਟਸ ਕੀ ਕੁਐਸਚਨ ਸੋ ਉਹਦੀ ਅਪਡੇਟ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਤੋਂ ਇਲਾਵਾ ਅਸੀਂ ਇੰਡੀਆ ਦੀ ਡੋਮੈਸਟਿਕ ਪੋਲਿਟਿਕਸ ਦੇ ਉੱਤੇ ਮੈਂ ਜ਼ਿਆਦਾ ਚਰਚਾ ਨਹੀਂ ਕਰਦਾ ਕਿਉਂਕਿ ਸਵੇਰੇ 8 to 9 ਦੇ ਵਿੱਚ ਚਰਚਾ ਹੋ ਜਾਂਦੀ ਹੈ ਅੱਜ ਕੱਲ੍ਹ ਵੈਸੇ ਇੰਡੀਆ ਦੀ ਡੋਮੈਸਟਿਕ ਪੋਲਿਟਿਕਸ ਦੇ ਵਿੱਚ ਲਾਲੂ ਪ੍ਰਸਾਦ ਯਾਦਵ ਜਿਹੜੇ ਨੇ ਉਹਨਾਂ ਦੇ ਜਿਹੜੇ ਬੜੇ ਬੇਟੇ ਨੇ ਵੈਸੇ ਛੋਟਾ ਬੇਟਾ ਜ਼ਿਆਦਾ ਚਰਚਾ ਚ ਰਹਿੰਦਾ ਹੈਗਾ ਤੇਜਸਵੀ ਯਾਦਵ ਕਿਉਂਕਿ ਡਿਪਟੀ ਚੀਫ ਮਿਨਿਸਟਰ ਵੀ ਰਹਿ ਚੁੱਕੇ ਨੇ ਬਿਹਾਰ ਦੇ ਔਰ ਬੜੇ ਜ਼ਬਰਦਸਤ ਲੀਡਰ ਨੇ ਲੇਕਿਨ ਉਹਨਾਂ ਦੇ ਜਿਹੜੇ ਸਭ ਤੋਂ ਬੜੇ ਬੇਟੇ ਨੇ ਤੇਜ ਪ੍ਰਤਾਪ ਯਾਦਵ ਉਹ ਹੁਣ ਅੱਜ ਕੱਲ੍ਹ ਜ਼ਿਆਦਾ ਚਰਚਾ ਚ ਨੇ ਔਰ ਸਿਆਸਤ ਪੂਰੀ ਤਰ੍ਹਾਂ ਸਰਗਰਮ ਹੈ ਕਾਰਨ ਬੜਾ ਸਾਫ਼ ਹੈ ਕਿ ਤੇਜ ਪ੍ਰਤਾਪ ਯਾਦਵ ਨੇ ਇਸ ਸੈਟਰਡੇ ਨੂੰ ਐਲਾਨ ਕਰ ਦਿੱਤਾ ਕਿ ਪਿਛਲੇ 12 ਸਾਲਾਂ ਤੋਂ ਉਹਨਾਂ ਦਾ ਇੱਕ ਲੜਕੀ ਦੇ ਨਾਲ ਰਿਲੇਸ਼ਨਸ਼ਿਪ ਹੈ ਖੈਰ ਕਿਸੇ ਵੀ ਸਿਆਸਤਦਾਨ ਦਾ ਕਿਸੇ ਵੀ ਲੜਕੀ ਦੇ ਨਾਲ ਰਿਲੇਸ਼ਨਸ਼ਿਪ ਹੋਣਾ ਵੈਸੇ ਤੇ ਪ੍ਰਾਈਵੇਟ ਮਾਮਲਾ ਹੁੰਦਾ ਔਰ ਬਹੁਤ ਸਾਰੇ ਸਿਆਸਤਦਾਨਾਂ ਨੂੰ ਸਵਾਲ ਵੀ ਨਹੀਂ ਪੁੱਛੇ ਜਾਂਦੇ ਇਸ ਤਰ੍ਹਾਂ ਦੇ ਲੇਕਿਨ ਖੁਦ ਲਾਲੂ ਜਦੋਂ ਉਹਨਾਂ ਨੇ ਸਾਰਾ ਕੁਝ ਕਰ ਦਿੱਤਾ ਕਿਉਂਕਿ ਜਿਹੜੇ ਉਹਨਾਂ ਦੇ ਸਭ ਤੋਂ ਬੜੇ ਬੇਟੇ ਨੇ ਤੇਜ ਪ੍ਰਤਾਪ ਯਾਦਵ ਉਹ ਉਹਨਾਂ ਦਾ ਵਿਆਹ ਹੋ ਚੁੱਕਾ ਉਹਨਾਂ ਦੀ ਵਾਈਫ ਜਿਹੜੀ ਹੈ ਐਸ਼ਵਰਿਆ ਰਾਏ ਹੁਣ ਤਾਂ ਖੈਰ ਉਹਨਾਂ ਦਾ ਐਸ਼ਵਰਿਆ ਰਾਏ ਦਾ ਵੀ ਬਿਆਨ ਆ ਗਿਆ ਜੀ ਉਹ ਬਾਅਦ ਚ ਦੱਸਦੇ ਹਾਂ ਲੇਕਿਨ ਇਹ ਸਾਰੇ ਮਾਮਲੇ ਚ ਖੁਦ ਜਿਹੜੇ ਲਾਲੂ ਪ੍ਰਸਾਦ ਯਾਦਵ ਨੇ ਉਹਨਾਂ ਨੇ ਆਪਣੀ ਜਿਹੜੀ ਪਾਰਟੀ ਹੈ ਤੇ ਆਪਣੀ ਫੈਮਿਲੀ ਹੈ ਉਹਦੇ ਤੋਂ ਉਹਨਾਂ ਨੂੰ ਐਲਾਨ ਕਰਕੇ ਬਾਹਰ ਕੱਢ ਦਿੱਤਾ ਹੁਣ ਸਿਰ ਦੇ ਉੱਤੇ ਬਿਹਾਰ ਦੇ ਵਿੱਚ ਇਲੈਕਸ਼ਨ ਨੇ ਇੱਕ ਪਾਸੇ ਸਾਰੀਆਂ ਪੋਲੀਟੀਕਲ ਪਾਰਟੀਜ਼ ਜਿਹੜੀਆਂ ਬਿਹਾਰ ਦੇ ਵਿੱਚ ਜ਼ਬਰਦਸਤ ਕੈਂਪੇਨ ਕਰ ਰਹੀਆਂ ਨੇ ਸੋ ਜਿੱਥੇ ਬਿਹਾਰ ਦੇ ਵਿੱਚ ਇਲੈਕਸ਼ਨ ਬਿਹਾਰ ਦੇ ਵਿੱਚ ਕੈਂਪੇਨਿੰਗ ਚੱਲ ਰਹੀ ਹੈ ਇਸ ਇਲੈਕਸ਼ਨ ਔਰ ਕੈਂਪੇਨ ਵਾਲੇ ਮਾਹੌਲ ਦੇ ਵਿੱਚ ਲਾਲੂ ਪ੍ਰਸਾਦ ਯਾਦਵ ਦਾ ਆਪਣੇ ਸਭ ਤੋਂ ਬੜੇ ਬੇਟੇ ਨੂੰ ਕਿ ਜੀ ਮੈਂ ਪਾਰਟੀ ਤੋਂ ਬਾਹਰ ਕੱਢ ਰਿਹਾ ਪਰਿਵਾਰ ਤੋਂ ਬਾਹਰ ਕੱਢ ਰਿਹਾ ਔਰ ਲਾਲੂ ਪ੍ਰਸਾਦ ਯਾਦਵ ਦਾ ਇਹ ਬੜਾ ਐਲਾਨ ਫਿਰ ਜ਼ਾਹਿਰ ਜੀ ਗੱਲ ਆ ਫਿਰ ਚਰਚਾ ਛਿੜਨੀ ਸੀਗੀ ਸੋ ਓਪੋਜੀਸ਼ਨ ਵੱਲੋਂ ਵੀ ਬਿਆਨ ਫਿਰ ਤੇ ਉਹ ਦੂਰ ਦੂਰ ਉੱਤਰ ਪ੍ਰਦੇਸ਼ ਬੈਠੇ ਵੀ ਔਰ ਦਿੱਲੀ ਬੈਠੇ ਵੀ ਲੀਡਰਸ ਨੇ ਫਿਰ ਧੜਾ ਫਿਰ ਪੋਲੀਟੀਕਲ ਬਿਆਨ ਤੇ ਜ਼ਬਰਦਸਤ ਹੋ ਗਏ ਨਾ ਸੋ ਬੈਕਗਰਾਊਂਡ ਉਹਦੀ ਇੰਨੀ ਕੀ ਹੈ ਜੋ ਅਸੀਂ ਦੱਸਿਆ ਹੈ ਕਿ ਸੈਟਰਡੇ ਨੂੰ ਬੜੇ ਬੇਟੇ ਤੇਜ ਪ੍ਰਤਾਪ ਯਾਦਵ ਨੇ ਖੁਦ ਹੀ ਐਲਾਨ ਕਰ ਦਿੱਤਾ ਫੋਟੋਆਂ ਪਾ ਕੇ ਕਿ 12 ਸਾਲ ਤੋਂ ਇੱਕ ਉਹ ਲੜਕੀ ਦੇ ਨਾਲ ਰਿਲੇਸ਼ਨਸ਼ਿਪ ਨੇ ਤੇ ਫਿਰ ਉਹਨਾਂ ਦੀ ਜਿਹੜੀ ਵਾਈਫ ਹੈ ਐਸ਼ਵਰਿਆ ਜਿਹੜੀ ਉਹ ਕਹਿੰਦੀ ਹੈ ਜੀ ਮੇਰੇ ਨਾਲ ਵੀ ਬੜਾ ਮੇਰੀ ਜ਼ਿੰਦਗੀ ਖਰਾਬ ਹੋ ਗਈ ਸੋ ਉਹਨਾਂ ਦੀ ਜਿਹੜੀ ਅਸਲੀ ਵਾਈਫ ਉਹਨੇ ਤਾਂ ਫਿਰ ਕਹਿਣਾ ਹੀ ਸੀਗਾ ਕਿ ਇਹ ਲਾਲੂ ਪ੍ਰਸਾਦ ਯਾਦਵ ਦੇ ਪਰਿਵਾਰ ਤੇ ਹੀ ਫਿਰ ਉਹਨਾਂ ਨੇ ਕਈ ਤਰ੍ਹਾਂ ਦੇ ਐਲੀਗੇਸ਼ਨ ਲਗਾ ਤੇ ਬਹੁਤੀ ਡਿਟੇਲ ਚ ਮੈਂ ਨਹੀਂ ਜਾਵਾਂਗਾ ਕਿਉਂਕਿ ਬਿਹਾਰ ਦੇ ਇਲੈਕਸ਼ਨ ਦੀ ਸਮੇਂ ਫਿਰ ਇਹ ਸਾਰਾ ਸਿਲਸਿਲਾ ਹੋਇਆ ਲਾਲੂ ਪ੍ਰਸਾਦ ਯਾਦਵ ਨੂੰ ਪਤਾ ਸੀਗਾ ਕਿ ਮਾਮ ਲੀਡਰ ਬੜੇ ਤੁਹਾਨੂੰ ਪਤਾ ਪੁਰਾਣੇ ਨੇ ਸੋ ਲਾਲੂ ਪ੍ਰਸਾਦ ਯਾਦਵ ਨੂੰ ਪਤਾ ਸੀਗਾ ਕਿ ਸਾਰਾ ਡਰਾਮਾ ਹੋਣਾ ਹੈ ਔਰ ਇਲੈਕਸ਼ਨ ਦੇ ਸਮੇਂ ਡਰਾਮਾ ਫਿਰ ਪੋਲੀਟੀਕਲ ਪਾਰਟੀਜ਼ ਨੇ ਚੱਕਣਾ ਸੋ ਲਾਲੂ ਪ੍ਰਸਾਦ ਯਾਦਵ ਨੇ ਪਹਿਲਾਂ ਹੀ ਕਹਿਤਾ ਜੀ ਮੈਂ ਆਪਣੇ ਬੜੇ ਬੇਟੇ ਨੂੰ ਵੀ ਬਾਹਰ ਕੱਢਿਆ ਪਾਰਟੀ ਤੋਂ ਵੀ ਬਾਹਰ ਕੱਢਿਆ ਔਰ ਮੈਂ ਆਪਣੇ ਪਰਿਵਾਰ ਤੋਂ ਵੀ ਬਾਹਰ ਕੱਢਿਆ ਸੋ ਇਹ ਹੁਣ ਇਹਦੇ ਤੇ ਹੁਣ ਓਪੋਜੀਸ਼ਨ ਨੇ ਫਾਇਦਾ ਲੈਣਾ ਹੀ ਲੈਣਾ ਹੈ ਔਰ ਉੱਥੇ ਪੂਰਾ ਸਿਆਸੀ ਡਰਾਮਾ ਪੋਲੀਟੀਕਲ ਡਰਾਮਾ ਜਿਹੜਾ ਪੂਰਾ ਖੜਾ ਹੋਇਆ ਹੋਇਆ ਲਾਲੂ ਪ੍ਰਸਾਦ ਯਾਦਵ ਦੀ ਜਿਹੜੀ ਬਹੂ ਹੈ ਐਸ਼ਵਰਿਆ ਰਾਏ ਐਸ਼ਵਰਿਆ ਰਾਏ ਕਹਿ ਰਹੀ ਹੈ ਕਿ ਜੀ ਇਹ ਬੜਾ ਬੜਾ ਉਹਨਾਂ ਦੇ ਨਾਲ ਨੁਕਸਾਨ ਹੋਇਆ ਬੜਾ ਉਹ ਬਿਆਨ ਦੇ ਰਹੇ ਨੇ
ਸਮਾਜਿਕ ਨਿਆਂ ਦਾ ਕੋਈ ਅਨਾਕਾਰ ਕਾਫੀ ਲੰਬੀ ਚੌੜੀ ਪ੍ਰੈਸ ਕਾਨਫਰੰਸ ਹੈ, ਡਿਟੇਲ ਦੇ ਵਿੱਚ ਤੁਸੀਂ ਚੈੱਕ ਕਰਵਾ ਕੇ ਦੇਖ ਲੈਣਾ। ਬ੍ਰੀਫ ਦੇ ਵਿੱਚ ਬਸ ਇੰਨੀ ਕਹਾ ਕਿ ਅੱਜ ਦੀ ਪ੍ਰੈਸ ਕਾਨਫਰੰਸ ਔਰ ਲਾਲੂ ਪ੍ਰਸਾਦ ਯਾਦਵ ਮੇਰੇ ਖਿਆਲ ਦੇ ਨਾਲ ਪਿਛਲੇ 40 ਸਾਲਾਂ ਤੋਂ ਮੈਂ ਦੇਖ ਰਿਹਾ ਇਹਨਾਂ ਨੂੰ ਸਿਆਸਤ ਦੇ ਵਿੱਚ, ਸੋ ਬਹੁਤ ਬੜੇ ਲੀਡਰ ਨੇ ਔਰ ਬਿਹਾਰ ਦੀ ਸਿਆਸਤ ਦੇ ਵਿੱਚ ਲਾਲੂ ਪ੍ਰਸਾਦ ਯਾਦਵ ਦਾ ਹਮੇਸ਼ਾ ਤੋਂ ਹੀ ਅਹਿਮ ਰੋਲ ਰਿਹਾ। ਸੋ ਉਹਨਾਂ ਦੇ ਇਲੈਕਸ਼ਨ ਦੇ ਦਰਮਿਆਨ ਇਹ ਫੈਮਿਲੀ ਡਰਾਮਾ ਖੜਾ ਹੋ ਗਿਆ ਔਰ ਉਹਨਾਂ ਦੀ ਜਿਹੜੀ ਬਹੂ ਹੈ ਸਭ ਤੋਂ ਬੜੇ ਬੇਟੀ ਦੀ, ਉਹਦੇ ਸਵਾਲ ਬੜੇ ਅਹਿਮ ਨੇ ਕਿ ਇਲੈਕਸ਼ਨ ਦੇ ਸਮੇਂ ਇਹਨਾਂ ਨੇ ਇਹਨਾਂ ਦਾ ਜਿਹੜਾ ਨਿਆਂ ਹੈ ਕਿੱਦਾਂ ਜਾਗ ਗਿਆ। ਉਹਨਾਂ ਦਾ ਸਵਾਲ ਸਹੀ ਹੈ ਕਿ ਜਿਹੜਾ ਉਹਨਾਂ ਦਾ ਸਭ ਤੋਂ ਬੜਾ ਬੇਟਾ ਹੈ ਉਹ 12 ਸਾਲ ਤੋਂ ਇੱਕ ਲੜਕੀ ਦੇ ਨਾਲ ਰਿਲੇਸ਼ਨਸ਼ਿਪ ਸੀਗਾ ਤੇ ਫਿਰ ਇਹਦੇ ਨਾਲ ਵਿਆਹ ਕਿਉਂ ਜ਼ਬਰਦਸਤੀ ਕਰਵਾਇਆ ਗਿਆ ਔਰ ਦੱਸਿਆ ਜਾਂਦਾ ਹੈ ਕਿ ਇਹਨੂੰ ਘਰ ਦੇ ਵਿੱਚ ਟੋਰਚਰ ਕੀਤਾ ਜਾਂਦਾ ਸੀ, ਮਾਰਿਆ ਕੁੱਟਿਆ ਜਾਂਦਾ ਸੀਗਾ ਔਰ ਹੁਣ ਬਿਲਕੁਲ ਜਦੋਂ ਉਹਨਾਂ ਨੂੰ ਲੱਗਾ ਕਿ ਗੱਲ ਖੁਦ ਹੀ ਜਿਹੜੇ ਇਹਨਾਂ ਦੇ ਸਭ ਤੋਂ ਬੜਾ ਬੇਟਾ ਹੈ ਤੇਜ ਪ੍ਰਤਾਪ ਉਹਨੇ ਖੁਦ ਹੀ ਬਾਹਰ ਕਰ ਦੇਣੀ, ਉਹ ਖੁਦ ਹੀ ਬਾਗੀ ਹੋ ਗਿਆ ਕਿ ਉਸ ਲੜਕੀ ਦੇ ਨਾਲ ਗੱਲ ਉਹ ਇਲੈਕਸ਼ਨ ਦੇ ਦਰਮਿਆਨ ਜਿਹੜੀ ਉਹ ਬਾਹਰ ਆ ਰਹੀ ਹੈ, ਤਾਂ ਫਿਰ ਉਹਨਾਂ ਨੇ ਇਲੈਕਸ਼ਨ ਦਾ ਇਹਨਾਂ ਦੀ ਬਹੂ ਦਾ ਕਹਿਣਾ ਹੈ ਕਿ ਉਹ ਦਿਖਾਵਾ ਕਰ ਰਹੇ ਇਲੈਕਸ਼ਨ ਦੇ ਦਰਮਿਆਨ, ਕਿਉਂਕਿ ਸਾਰੀ ਕੰਟਰੀ ਦੀਆਂ ਨਿਗਾਹਾਂ ਇਸ ਵੇਲੇ ਬਿਹਾਰ ਤੇ ਇਲੈਕਸ਼ਨ ਤੇ ਲੱਗੀਆਂ ਹੋਈਆਂ ਤੇ ਇਹਨਾਂ ਦੀ ਬਹੂ ਜਿਹੜੀ ਹੈ 37 ਸਾਲ ਦੀ ਹੈ। ਇਹ 2018 ਦੇ ਵਿੱਚ ਬਹੁਤ ਬੜੀ ਸੈਰੇਮਨੀ ਹੋਈ ਸੀ, ਤੁਹਾਨੂੰ ਯਾਦ ਹੋਏ ਸਾਰੇ ਲੀਡਰ ਪਹੁੰਚੇ ਸੀਗੇ ਅਖਬਾਰਾਂ ਦੇ ਵਿੱਚ, ਅਸੀਂ ਵੀ ਕਵਰੇਜ ਕੀਤੀ, ਸਾਰੇ ਮੀਡੀਆ ਨੇ ਕਵਰੇਜ ਕੀਤੀ ਸੀ। ਬੜੀ ਧੂਮਧਾਮ ਦੇ ਨਾਲ ਵਿਆਹ ਕੀਤਾ ਗਿਆ ਸੀ ਔਰ ਹੁਣ ਉਹ ਕਹਿ ਰਹੀ ਹੈ ਕਿ ਸਾਰਾ ਕੁਛ ਫਰਾਡ ਹੈ, ਉਹਦੇ ਨਾਲ ਧੱਕਾ ਹੋਇਆ ਔਰ ਉਹਦੇ ਨਾਲ ਮਾਰ ਕੁਟਾਈ ਕੀਤੀ ਜਾਂਦੀ ਹੈ ਔਰ ਇਹ ਜੋ ਦਿਖਾਵਾ ਕਰ ਰਹੇ ਨੇ ਸਿਰਫ ਇਲੈਕਸ਼ਨ ਨੂੰ ਧਿਆਨ ਚ ਰੱਖਦਿਆਂ। ਇਹਨਾਂ ਦੇ ਘਰਦਿਆਂ ਨੂੰ ਪਹਿਲਾਂ ਹੀ ਪਤਾ ਸੀਗਾ ਕਿ ਇਸ ਲੜਕੀ ਦੇ ਨਾਲ ਇਹਨਾਂ ਦੇ ਰਿਲੇਸ਼ਨ ਹੈ, ਤਾਂ ਫਿਰ ਕਿਉਂ ਇਹਦੇ ਨਾਲ ਵਿਆਹ ਕੀਤਾ। ਖੈਰ ਇਹ ਲੰਬੀ ਚੌੜੀ ਕਹਾਣੀ ਹੈ, ਅੱਜ ਹਰ ਚੈਨਲ ਦੇ ਉੱਤੇ ਦੇਖ ਰਹੇ ਹਾਂ ਕਿ ਇਸ ਵੀਕਐਂਡ ਸੈਟਰਡੇ ਸੰਡੇ ਅੱਜ ਮੰਡੇ ਹੋ ਗਿਆ, 3 ਦਿਨ ਤੋਂ ਇਹੀ ਜਿਹੜਾ ਡਰਾਮਾ ਹੈ ਉਹ ਚੱਲ ਰਿਹਾ, ਹੋਰ ਕੁਛ ਨਜ਼ਰ ਨਹੀਂ ਆ ਰਿਹਾ। ਸੋ ਇਹ ਨੰਬਰ 1 ਸਟੋਰੀ ਹੈ ਜਿੱਥੇ ਬਣੀ ਹੋਈ ਹੈ। ਸੋ ਇਲੈਕਸ਼ਨ ਦੇ ਧਿਆਨ ਰੱਖਦੇ ਆ, ਇਲੈਕਸ਼ਨ ਦੇ ਜੋ ਲੀਡਰਸ ਨੇ ਬਿਆਨ ਦਿੱਤੇ, ਸਾਰੇ ਲੀਡਰਸ ਦੇ ਵੀ ਬਿਆਨ ਆ ਗਏ ਨੇ, ਉਹ ਤੁਸੀਂ ਚੈਨਲ ਵਾਇਜ਼ ਦੇ ਉੱਤੇ ਡਿਟੇਲ ਦੇ ਵਿੱਚ ਦੇਖ ਲੈਣਾ। ਇਸ ਤੋਂ ਬਾਅਦ ਸਪੋਰਟਸ ਦੇ ਵਿੱਚ ਵੀ ਬਹੁਤ ਕੁਛ ਹੈ, ਜਿੱਥੇ ਅਸੀਂ ਦੱਸ ਦਈਏ ਕਿ ਐਡਮਿੰਟਨ ਆਇਲਰਸ ਜਿਹੜੇ ਨੇ ਦੇ ਹੈਵ ਵਨ ਬਿਗ, ਸੋ ਕੀ ਕਰਨਗੇ ਆਇਲਰਸ, ਕਮਾਲ ਕਰਨਗੇ ਨਹੀਂ ਕਰਨਗੇ, ਇਹਦੇ ਬਾਰੇ ਗੱਲ ਕਰਾਂਗੇ। ਵਾਈ ਮੀਡੀਆ ਬਿਗ ਸ਼ਾਟ ਦੇ ਵਿੱਚ ਸ਼ੁਭਮਨ ਗਿੱਲ, ਕਿਆ ਬਾਤ ਹੈ, ਸ਼ੁਭ ਸ਼ੁਰੂਆਤ ਕਰ ਦਿੱਤੀ ਹੈ ਸ਼ੁਭਮਨ ਗਿੱਲ ਨੇ, ਬਿਲਕੁਲ ਸ਼ੁਭ ਸ਼ੁਰੂਆਤ ਇਸ ਲਈ ਹੈ ਕਿਉਂਕਿ ਕਪਤਾਨ ਬਣ ਗਏ ਨੇ ਭਾਰਤੀ ਟੈਸਟ ਕ੍ਰਿਕਟ ਦੇ। ਆਈ ਥਿੰਕ ਕਿਸੇ ਵੀ ਕ੍ਰਿਕਟਰ ਦਾ ਸ਼ਾਇਦ ਇਹ ਸੁਪਨਾ ਹੋਏਗਾ ਕਿ ਨਾ ਸਿਰਫ ਇੰਡੀਆ ਟੀਮ ਲਈ ਕ੍ਰਿਕਟ ਖੇਲਣਾ ਬਲਕਿ ਇੰਡੀਅਨ ਟੀਮ ਦੀ ਕਪਤਾਨੀ ਕਰਨਾ। ਵਾਈਸ ਕੈਪਟਨ ਤੁਸੀਂ ਬਣ ਸਕਦੇ ਹੋ ਲੇਕਿਨ ਕਪਤਾਨ ਦੇ ਤੌਰ ਦੇ ਉੱਤੇ ਟੈਸਟ ਕ੍ਰਿਕਟ ਦੀ ਕਪਤਾਨੀ ਜਿਹੜੀ ਹੈ, ਆਈ ਥਿੰਕ ਇਟਸ ਐਨ ਅਲਟੀਮੇਟ ਆਨਰ ਫਾਰ ਐਨੀ ਕ੍ਰਿਕਟ ਪਲੇਅਰ ਐਂਡ ਸ਼ੁਭਮਨ ਗਿੱਲ ਫੁੱਲੀ ਡਿਜ਼ਰਵਸ ਦਿਸ। ਸ਼ੁਭ ਸ਼ੁਰੂਆਤ ਹੋ ਚੁੱਕੀ ਹੈ, ਲੇਕਿਨ ਅੱਗੇ ਚੈਲੰਜਸ ਕੀ ਹੋਣਗੇ ਸ਼ੁਭਮਨ ਗਿੱਲ ਲਈ, ਉਹ ਮੈਂ ਜ਼ਰੂਰ ਅੱਗੇ ਤੁਹਾਡੇ ਲਈ ਸ਼ੇਅਰ ਕਰਾਂਗਾ। ਜੂਨ ਦੇ ਵਿੱਚ ਇੰਗਲੈਂਡ ਦਾ ਜਿਹੜਾ ਟੂਰ ਹੈ, ਆਈ ਵਿਲ ਡਿਸਕਸ ਦੈਟ ਕਿ ਕਿੱਥੇ ਮਾਮਲਾ ਖੜਾ ਹੈ। ਸੋ ਫੁੱਲ ਮਾਰਕਸ ਟੂ ਸ਼ੁਭਮਨ ਗਿੱਲ। ਰਿਸ਼ਭ ਪੰਤ ਹੈਜ਼ ਬੀਨ ਡਿਕਲੇਅਰਡ ਐਜ਼ ਹਿਸ ਡੈਪਟੀ ਵਾਈਸ ਕੈਪਟਨ ਨੇ ਰਿਸ਼ਭ ਪੰਤ, ਔਰ ਬਾਕੀ ਕਿਹੜੇ ਕਿਹੜੇ ਖਿਲਾੜੀ ਨੇ ਅੱਗੇ ਕੀ ਕੀ ਚੈਲੰਜਸ ਨੇ ਜ਼ਰੂਰ ਗੱਲ ਕਰਾਂਗੇ। ਬਟ ਬੈਕ ਟੂ ਦਾ ਸ਼ਾਰਟਰ ਫਾਰਮੈਟ ਆਫ ਦ ਗੇਮ, ਅੱਜ IPL ਦੇ ਵਿੱਚ ਬਹੁਤ ਹੀ ਅਹਿਮ ਮੁਕਾਬਲਾ ਹੈ। ਦ ਫਸਟ ਟੂ ਟਾਪ ਪੋਜੀਸ਼ਨ ਆਰ ਔਨ ਦਾ ਲਾਈਨ। ਕਿੰਗਜ਼ 11 ਪੰਜਾਬ, ਪੰਜਾਬ ਕਿੰਗਜ਼ ਦੀ ਜਿਹੜੀ ਟੀਮ ਹੈ, ਪੰਜਾਬ ਕਿੰਗਜ਼ ਦੀ ਟੀਮ ਕੋਲ ਬੜਾ ਵਧੀਆ ਮੌਕਾ ਹੈ ਕਿ ਜੇ ਅੱਜ ਉਹ ਮੈਚ ਜਿੱਤਦੇ ਨੇ, ਜੇ ਪੰਜਾਬ ਕਿੰਗਜ਼ ਔਰ ਮੁੰਬਈ ਇੰਡੀਅਨਸ ਦੇ ਵਿੱਚ ਅੱਜ ਦਾ ਮੈਚ ਹੈ, ਸੋ ਜੇ ਪੰਜਾਬ ਅੱਜ ਮੁੰਬਈ ਇੰਡੀਅਨਸ ਨੂੰ ਹਰਾ ਦਿੰਦਾ ਹੈਗਾ ਤੇ ਉਹਨਾਂ ਦੀ ਪਹਿਲੀਆਂ ਦੋ ਪੋਜੀਸ਼ਨ ਜਿਹੜੀਆਂ ਨੇ ਉਹ ਗਾਰੰਟੀਡ ਹੋ ਜਾਣਗੀਆਂ। ਤੇ ਲੇਕਿਨ ਕਿਆ ਪੰਜਾਬ ਹਜੇ ਵੈਸੇ ਤੇ ਟਾਪ ਟੂ ਪੋਜੀਸ਼ਨ ਚ ਹੈਗਾ, ਲੇਕਿਨ ਜੇ ਪੰਜਾਬ ਮੈਚ ਹਾਰਦਾ ਹੈ ਤਾਂ ਫਿਰ ਪੰਜਾਬ ਵਿਲ ਹੈਵ ਟੂ ਰਿਲਾਏ ਔਨ ਅਦਰ ਟੀਮਸ, ਹਾਊ ਡੂ ਦੇ ਪਲੇ, ਕੀ ਹੋਏਗਾ। ਔਰ ਜੋ ਟਾਪ ਫੋਰ ਤੇ ਰਹੇਗਾ, ਬਟ ਜ਼ਿਆਦਾ ਤਬਦੀਲੀ ਇਹਦੇ ਚ ਨਹੀਂ ਹੋਏਗੀ ਕਿ ਟਾਪ ਫੋਰ ਦੇ ਵਿੱਚ, ਬਟ ਫਿਰ ਤੀਸਰੀ ਤੇ ਰਹਿੰਦਾ, ਚੌਥੀ ਤੇ ਰਹਿੰਦਾ, ਕਿੱਥੇ ਰਹਿੰਦਾ ਉਹ ਦੂਜੀਆਂ ਟੀਮਾਂ ਵੱਲ। ਬਟ ਇਹ ਸ਼ੋਰ ਹੋਏਗਾ ਕਿ ਪੰਜਾਬ ਜਿਹੜਾ ਉਹ ਟਾਪ ਟੂ ਦੀ ਰੇਸ ਤੋਂ ਬਾਹਰ ਹੋ ਜਾਏਗਾ। ਸੋ ਪਹਿਲੇ ਦੋ ਪੋਜੀਸ਼ਨ ਦੀ ਰੇਸ ਤੋਂ ਬਾਹਰ ਪੰਜਾਬ ਦੀ ਟੀਮ, ਸੋ ਥਰਡ ਜਾਂ ਫੋਰਥ ਆਏਗਾ, ਪਲੇ ਆਫ ਦੇ ਵਿੱਚ ਪਲੇ ਆਫ ਦੇ ਵਿੱਚ ਪਹੁੰਚੇਗੇ, ਪਹੁੰਚ ਕੇ ਚੁੱਕਾ ਹੈਗਾ ਆਲਰੇਡੀ, ਲੇਕਿਨ ਨੰਬਰ 1 ਜਾਂ ਨੰਬਰ 2 ਦੀ ਦੌੜ ਤੋਂ ਬਾਹਰ। ਔਰ ਫਸਟ ਔਰ ਸੈਕੰਡ ਪੋਜੀਸ਼ਨ ਦਾ ਫਾਇਦਾ ਅਸੀਂ ਬੜੀ ਵਾਰ ਐਕਸਪਲੇਨ ਕਰ ਹੀ ਚੁੱਕੇ ਹਾਂ ਕਿ ਉਹਦਾ ਫਾਇਦਾ ਇਹ ਹੁੰਦਾ ਹੈ ਕਿ ਜੇ ਤੁਸੀਂ ਨੰਬਰ 1 ਜਾਂ ਨੰਬਰ 2 ਆਉਂਦੇ ਹੋ ਤਾਂ ਤੁਹਾਨੂੰ ਦੋ ਚਾਂਸ ਮਿਲਦੇ ਨੇ ਪਲੇ ਆਫ ਦੇ ਵਿੱਚ। ਜੇ ਤੁਸੀਂ ਪਹਿਲਾ ਮੈਚ ਜਿੱਤਦੇ ਹੋ ਫਿਰ ਵੀ ਸਿੱਧਾ ਫਾਈਨਲ ਪਹੁੰਚਦੇ ਹੈਗੇ ਹੋ, ਔਰ ਜੇ ਤੁਸੀਂ ਪਹਿਲਾ ਮੈਚ ਹਾਰ ਵੀ ਜਾਂਦੇ ਹੋ ਤੇ ਕੋਈ ਗੱਲ ਨਹੀਂ, ਪਲੇ ਆਫ ਦਾ ਪਹਿਲਾ ਮੈਚ ਤੁਹਾਨੂੰ ਇੱਕ ਮੌਕਾ ਫਿਰ ਦੁਬਾਰਾ ਤੋਂ ਮਿਲਦਾ ਹੈ। ਦੈਟਸ ਦ ਬਿਊਟੀ ਆਫ ਟਾਪ ਟੂ। ਸੋ ਦੇਖਦੇ ਹਾਂ ਜੀ ਕਿੱਥੇ ਹੁਣ ਸਥਿਤੀ ਜਿਹੜੀ ਉਹ ਪਹੁੰਚਦੀ ਹੈ। ਸੋ ਅੱਜ ਦਾ ਮੁਕਾਬਲਾ ਬੜਾ ਹੈ, ਵੀਕਐਂਡ ਦੇ ਬੜੇ ਸਾਰੇ ਜ਼ਬਰਦਸਤ ਮੁਕਾਬਲੇ ਹੋਏ, ਉਹਦੀ ਵੀ ਅਪਡੇਟ ਦੇਵਾਂਗੇ। ਟੇਬਲ ਜੇ ਅਸੀਂ ਧਿਆਨ ਦੇ ਨਾਲ ਦੇਖੀਏ, ਮੈਂ ਜਿਹੜਾ ਟੇਬਲ ਜ਼ਰੂਰ ਹੁਣ ਦੱਸਣਾ ਚਾਹੁੰਦਾ ਕਰੰਟਲੀ ਵੇਅਰ ਡੂ ਵੀ ਸਟੈਂਡ। ਗੁਜਰਾਤ ਆਖਰੀ ਮੁਕਾਬਲਾ ਹਾਰ ਗਿਆ, ਗੁਜਰਾਤ ਨੇ ਪਿਛਲੇ ਦੋ ਆਖਰੀ ਮੁਕਾਬਲੇ ਹਾਰੇ ਨੇ। ਮੌਕਾ ਸੀਗਾ ਗੁਜਰਾਤ ਕੋਲ ਕਿ ਨੰਬਰ 1 ਪੋਜੀਸ਼ਨ ਹਜੇ ਵੀ ਹੈ ਗੁਜਰਾਤ ਦੀ, ਔਰ ਹੋ ਸਕਦਾ ਹੈ ਕਿ ਗੁਜਰਾਤ ਨੂੰ ਉਹਦੀ ਇਸ ਪੋਜੀਸ਼ਨ ਤੋਂ ਗੁਨਾਹ ਲਾਏ, ਜੋ ਮੁਸ਼ਕਿਲ ਲੱਗ ਰਿਹਾ ਵੈਸੇ ਮੈਨੂੰ ਹੁਣ। ਗੁਜਰਾਤ ਨੇ ਦੋ ਮੌਕੇ ਗਵਾਏ, ਆਖਰੀ ਦੋ ਮੈਚਿਸ ਨੇ ਗੁਜਰਾਤ ਹਾਰਿਆ। ਸੋ ਬੈਕ ਟੂ ਬੈਕ ਦੇ ਲੋਸ ਟੂ ਮੈਚਿਸ। ਸੋ ਗੁਜਰਾਤ ਕੋਲ 18 ਪੁਆਇੰਟ ਨੇ ਪਰ ਨੰਬਰ 1 ਦੇ ਉੱਤੇ ਬਰਕਰਾਰ। ਪੰਜਾਬ ਕੋਲ ਸਿੱਧਾ ਜਿਹਾ ਇਕੁਏਸ਼ਨ ਹੈ, ਅੱਜ ਆਖਰੀ ਮੈਚ ਹੈ ਪੰਜਾਬ ਦਾ, ਜੇ ਪੰਜਾਬ ਅੱਜ ਦਾ ਮੈਚ ਜਿੱਤਦਾ ਹੈ ਤੇ ਪੰਜਾਬ ਟਾਪ 2 ਦੇ ਵਿੱਚ ਆ ਜਾਏਗਾ, ਹਾਰ ਜਾਂਦਾ ਅੱਜ ਦਾ ਮੈਚ ਤੇ ਟਾਪ 2 ਤੋਂ ਬਾਹਰ, ਠੀਕ ਹੈ। ਸੇਮ ਸਥਿਤੀ ਜਿਹੜੀ ਆ ਆਰਸੀਬੀ ਦੀ ਹੈ, ਜੇ ਆਰਸੀਬੀ ਆਪਣਾ ਆਖਰੀ ਮੈਚ ਜਿਹੜਾ ਉਹ ਜਿੱਤਦੀ ਹੈ ਤੇ ਟਾਪ 2 ਪੋਜੀਸ਼ਨ ਚ ਆ ਜਾਏਗੀ, ਔਰ ਜੇ ਆਰਸੀਬੀ ਆਪਣਾ ਮੈਚ ਜਿਹੜਾ ਉਹ ਹਾਰ ਜਾਂਦੀ ਹੈਗੀ ਹੈ ਤੇ ਫਿਰ ਟਾਪ 2 ਚੋਂ ਬਾਹਰ। ਮੁੰਬਈ ਇੰਡੀਅਨਸ ਲਈ ਵੀ ਸੇਮ ਸਥਿਤੀ ਹੈਗੀ ਹੈ, 16 ਪੁਆਇੰਟ ਨੇ ਹਾਲਾਂਕਿ ਉਹਨਾਂ ਕੋਲ, ਬਟ ਉਹ 18 ਪੁਆਇੰਟ ਲੈ ਕੇ ਅੱਜ ਪੰਜਾਬ ਨੂੰ ਪਿੱਛੇ ਧਕੇਲ ਸਕਦੇ ਨੇ, ਔਰ ਆਪਣੀ ਨੈਟ ਰਨ ਰੇਟ ਜਿਹੜੀ ਹੈ ਉਹਨਾਂ ਦੀ ਪਹਿਲਾਂ ਹੀ ਚੰਗੀ ਹੈ। ਸੋ ਦੇ ਵਿਲ ਬੀ ਦੇਅਰ ਇਨ ਟਾਪ 2। ਸੋ ਦਿਸ ਇਜ਼ ਵੈਰੀ ਵੈਰੀ ਇੰਟਰਸਟਿੰਗ, ਚਾਰਾਂ ਦੇ ਵਿੱਚੋਂ ਕੋਈ ਵੀ ਟੀਮ ਹਜੇ ਟਾਪ 2 ਦੇ ਵਿੱਚ ਕਨਫਰਮ ਨਹੀਂ ਹੈ। ਦਿਸ ਇਜ਼ ਦ ਬੈਸਟ ਪਾਰਟ, ਨੋ ਨਾਟ ਇਵਨ ਅ ਸਿੰਗਲ ਟੀਮ ਇਜ਼ ਕਨਫਰਮ ਇਨ ਦਾ ਟਾਪ 2। ਸੋ ਕੋਈ ਵੀ ਟੀਮ ਜਿਹੜੀ ਆ ਉਹ ਨੰਬਰ 1, ਨੰਬਰ 2, ਨੰਬਰ 3, ਨੰਬਰ 4 ਤੇ ਆ ਸਕਦੀ ਹੈ। ਦਿਸ ਇਜ਼ ਅ ਵੈਰੀ ਵੈਰੀ ਇੰਟਰਸਟਿੰਗ ਐਂਡ ਵੀ ਡੋਂਟ ਹੈਵ ਮੈਨੀ ਗੇਮਸ ਲੈਫਟ, ਦੈਟਸ ਅਨਦਰ ਇੰਟਰਸਟਿੰਗ ਪਾਰਟ। ਔਰ ਬਾਕੀ ਦੀਆਂ ਟੀਮਾਂ ਤਾਂ ਖੈਰ ਦੇ ਜਸਟ ਪਲੇਇੰਗ ਫਾਰ ਦਾ ਆਨਰਸ, ਇੱਕ ਮੈਚ ਰਹਿ ਗਿਆ ਲਖਨਊ ਦਾ, ਬਾਕੀ ਟੀਮਾਂ ਆਪਣੀਆਂ 14-14 ਮੈਚ ਪੂਰੇ ਕਰਕੇ ਟੂਰਨਾਮੈਂਟ ਤੋਂ ਪਹਿਲਾਂ ਹੀ ਪਲੇ ਆਫ ਤੋਂ ਬਾਹਰ ਹੋ ਚੁੱਕੀਆਂ ਨੇ। ਸੋ ਕੁਆਇਟ ਇੰਟਰਸਟਿੰਗ। ਫਿਰ ਅਸੀਂ ਗੱਲ ਕਰਦੇ ਹੈਗੇ ਕਿ ਇਸ ਵੀਕਐਂਡ ਦੇ ਉੱਤੇ ਜੋ PSL ਪਾਕਿਸਤਾਨ ਸੁਪਰ ਲੀਗ ਦਾ ਫਾਈਨਲ ਹੋਇਆ, ਜ਼ਬਰਦਸਤ ਫਾਈਨਲ, ਗੁੱਡ ਹਾਈ ਸਕੋਰਿੰਗ ਫਾਈਨਲ ਸੀਗਾ, ਔਰ ਕੋਇਟਾ ਗਲੈਡੀਏਟਰਸ ਨੇ 201 ਰਨ ਬਣਾਏ, ਔਰ ਲਾਹੌਰ ਕਲੰਦਰਸ ਜਿਹੜੇ ਨੇ ਉਹਨਾਂ ਨੇ ਸ਼ਾਨਦਾਰ ਜਿੱਤ ਜਿਹੜੀ ਹਾਸਲ ਕੀਤੀ 6 ਵਿਕਟਾਂ ਦੇ ਨਾਲ 204 ਰਨ। ਔਰ ਇਹਦੇ ਵਿੱਚ ਮੈਂ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ ਕਿ ਬੜੀ ਸ਼ਾਨਦਾਰ ਬੱਲੇਬਾਜ਼ੀ ਜਿਹੜੀ ਰਹੀ ਹੈ ਸਿਕੰਦਰ ਰਜ਼ਾ ਦੀ ਟੁਵਰਡਸ ਦਾ ਐਂਡ, 7 ਗੇਂਦਾਂ ਜਿਹਨਾਂ ਨੇ 22 ਰਨ ਬਣਾਏ ਨੇ, ਬੜੇ ਖੁਸ਼ ਹਨ। ਹਾਲਾਂਕਿ ਮੁਹੰਮਦ ਨਾਈਮ ਉਹਨਾਂ ਨੇ 46, ਅਬਦੁੱਲਾ ਸ਼ਫੀਕ ਦੇ 46 ਔਰ ਖੁਸ਼ਹਾਲ ਪਰੇਰਾ ਦੇ 62, ਦੇ ਆਲ ਸਕੋਰਡ ਕੁਇਕ ਰਨਸ, ਲੇਕਿਨ 7 ਗੇਂਦਾਂ ਚ 22 ਰਨ ਜਿਹੜੇ ਨੇ, ਜੇ ਉਹ ਨਹੀਂ ਕ੍ਰੂਸ਼ਲ ਮੌਕੇ ਤੇ ਲੱਗਦੇ ਤਾਂ ਫਿਰ ਦਿੱਕਤਾਂ ਆ ਸਕਦੀਆਂ ਸੀਗੀਆਂ। ਦੂਸਰੀ ਤਰਫੋਂ ਅਸੀਂ ਦੱਸ ਦਈਏ ਕਿ ਹਸਨ ਨਵਾਜ਼ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਹਰੇਕ ਨੇ ਤਾਰੀਫ ਕੀਤੀ ਹੈ, ਬਟ ਹੀ ਐਂਡਡ ਅਪ ਔਨ ਦਾ ਲੂਜ਼ਿੰਗ ਸਾਈਡ। ਕੋਇਟਾ ਗਲੈਡੀਏਟਰਸ ਵੱਲੋਂ 43 ਗੇਂਦਾਂ 76 ਰਨ ਬਣਾਏ, 8 ਚੌਕੇ ਔਰ 4 ਛੱਕੇ ਉਹਦੇ ਵਿੱਚ ਸ਼ਾਮਲ ਨੇ। ਖੈਰ PSL ਤੇ ਜਿੱਥੇ ਮੈਂ ਦੱਸ ਹੀ ਰਿਹਾ ਜਿਸ ਤਰ੍ਹਾਂ ਕਿ ਫਾਈਨਲ ਖਤਮ ਹੋ ਗਿਆ, ਸਾਰਾ ਕੁਝ ਖਤਮ ਹੋ ਗਿਆ, ਔਰ ਜਿਹੜਾ IPL ਹੈ ਉਹ ਫਿਲਹਾਲ ਜਾਰੀ ਹੈ, ਔਰ ਟੈਸਟ ਕ੍ਰਿਕਟ ਦੇ ਵਿੱਚ ਸ਼ੁਭਮਨ ਗਿੱਲ ਦੇ ਬਾਰੇ ਚਰਚਾ ਜਿਹੜੀ ਹੈ ਉਹ ਕਾਫੀ ਲੰਬੇ ਸਮੇਂ ਤੱਕ ਰਹੇਗੀ। ਜਿਹੜੇ ਸਿਲੈਕਟਰਸ ਨੇ ਉਹਨਾਂ ਦਾ ਕਹਿਣਾ ਹੈ ਕਿ ਯੈਸ, ਇੱਕ ਲੌਂਗ ਟਰਮ ਪਲਾਨ ਜਿਹੜਾ ਉਹ ਇੱਥੇ ਨਜ਼ਰ ਆ ਰਿਹਾ। ਸੋ ਲੋਟਸ ਟੂ ਕਵਰ, ਬਹੁਤ ਕੁਝ ਹੈ ਜੀ ਕਵਰ ਕਰਨ ਲਈ, ਸਾਡੇ ਏਜੰਡਾ ਦੇ ਉੱਤੇ ਬੜਾ ਕੁਝ ਹੈ, ਜਿਹੜੀਆਂ ਚੀਜ਼ਾਂ ਮੈਂ ਜਿਸ ਤਰ੍ਹਾਂ ਦੱਸਦੇ ਹੁੰਦਾ ਹਮੇਸ਼ਾ, ਔਰ ਇਹ ਸਾਰਾ ਹਫ਼ਤੇ ਹੋਰ ਖ਼ਬਰਾਂ ਵੀ ਆਉਂਦੀਆਂ ਰਹਿਣਗੀਆਂ। ਜਿਹੜੀਆਂ ਚੀਜ਼ਾਂ ਅਸੀਂ ਡਿਸਕਸ ਕੀਤੀਆਂ ਨੇ ਸਾਰੇ ਵੀਕ ਦੇ ਵਿੱਚ ਇਹ ਕਾਫੀ ਡਿਸਕਸ਼ਨ ਜਿਹੜੀ ਹੈ ਉਹ ਰਹੇਗੀ। ਵੈਸੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ 9:15 ਤੋਂ 9:30 ਮੈਨੂੰ ਟਾਈਮ ਦਿੱਤਾ ਜਾਂਦਾ ਹੈ ਕਿ ਤੁਸੀਂ ਸਰ ਬਰੀਫ ਦੇ ਵਿੱਚ ਏਜੰਡਾ ਦੱਸ ਦਿਓ ਕਿ ਅੱਜ ਦਾ ਦਿਨ ਔਰ ਇਸ ਹਫ਼ਤੇ ਕੀ ਕੀ ਏਜੰਡਾ ਰਹੇਗਾ ਖ਼ਬਰਾਂ ਦਾ ਵਾਈ ਮੀਡੀਆ ਨਿਊਜ਼ ਰੂਮ। ਬਟ ਅੱਜ ਮੰਡੇ ਹੈ ਸੋ ਹਾਲਾਂਕਿ ਕਈ ਚੀਜ਼ਾਂ ਮੇਰੀਆਂ ਲੋਕਲ ਕਮਿਊਨਿਟੀ ਇਵੈਂਟਸ ਬਹੁਤ ਸਾਰੇ ਅਸੀਂ ਕਵਰ ਕੀਤੇ ਨੇ। ਸੋ ਸਤਿਗੁਰੂ ਹੋਣਾ ਦੀ ਕੈਨੇਡਾ ਦੀ ਵਿਜ਼ਿਟ ਤੁਹਾਨੂੰ ਵਾਈ ਮੀਡੀਆ ਤੇ ਸਭ ਤੋਂ ਜ਼ਿਆਦਾ ਕਵਰੇਜ ਮਿਲੇਗੀ। ਸਭ ਤੋਂ ਜ਼ਿਆਦਾ ਕਵਰੇਜ ਸਤਿਗੁਰੂ ਹੋਣਾ ਨੇ ਕਿੱਥੇ ਕਿੱਥੇ ਗਏ, ਕੀ ਕੀ ਮਿਲ ਕੇ ਇਹਨੂੰ ਕਿਹਨੂੰ ਮਿਲੇ, ਬਹੁਤ ਸਾਰੇ ਉਹਨਾਂ ਦੇ ਫਾਲੋਅਰਸ ਨੇ ਦੁਨੀਆ ਭਰ ਚ, ਉਹਨਾਂ ਦੇ ਫਾਲੋਅਰਸ ਨੇ ਸਤਿਗੁਰੂ ਦੇ ਵਿੱਚ, ਕੈਨੇਡਾ ਦੇ ਵਿੱਚ ਵੀ ਉਹਨਾਂ ਦੇ ਫਾਲੋਅਰਸ ਨੇ। ਸੋ ਬੜੇ ਅਲੱਗ ਅਲੱਗ ਮੁੱਦਿਆਂ ਦੇ ਉੱਤੇ ਉਹਨਾਂ ਨੇ ਗੱਲਬਾਤ ਕੀਤੀ। ਮੈਂ ਜਿਸ ਤਰ੍ਹਾਂ ਦੱਸਿਆ ਹੀ ਕਿ ਮੈਨੂੰ 3 ਵਾਰ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੇ ਨਾਲ ਉਹਨਾਂ ਦੀ ਗੱਲਬਾਤ ਸੁਣਨ ਦਾ ਮੌਕਾ ਮਿਲਿਆ ਔਰ 1 ਵਾਰ ਤੇ ਬਿਲਕੁਲ ਕਲੋਜ਼ ਸੈਸ਼ਨ ਜਿਹਦੇ ਵਿੱਚ ਕਿ ਮੈਂ ਡਾਇਰੈਕਟ ਸਵਾਲ ਵੀ ਸਤਿਗੁਰੂ ਹੋਣਾ ਨੂੰ ਕੀਤੇ ਨੇ। ਸੋ ਉਹ ਵੀ ਮੌਕਾ ਮਿਲਿਆ। ਸੋ ਉਹ ਸਾਰਾ ਕੁਝ ਤੁਹਾਨੂੰ ਵਾਈ ਮੀਡੀਆ ਦੇ ਸਾਰੇ ਪਲੇਟਫਾਰਮ ਦੇ ਉੱਤੇ ਕਵਰੇਜ ਹੋਏਗੀ। ਦਿਸ ਇਜ਼ 1 ਬਿਗ ਥਿੰਗ। ਬ੍ਰੈਂਪਟਨ ਮੈਰਾਥਨ ਜਿਹੜੀ ਹੋਈ ਬੜੀ ਕਾਮਯਾਬ ਰਹੀ, ਉੱਥੋਂ ਲੈ ਕੇ ਬਹੁਤ ਸਾਰੇ ਹੋਰ ਇਵੈਂਟਸ ਜਿਹੜੇ ਨੇ ਹੋਏ ਨੇ। ਹਿੰਦੂ ਕਮਿਊਨਿਟੀ ਦਾ ਇੱਕ ਬਹੁਤ ਬੜਾ ਇਵੈਂਟ ਹੋਇਆ ਇੱਥੇ ਔਰ ਹਿੰਦੂ ਕਮਿਊਨਿਟੀ ਦੇ ਇਸ ਇਵੈਂਟ ਵਿੱਚ ਕੀ ਕੁਝ ਹੋਇਆ ਉਹ ਵੀ ਸ਼ੇਅਰ ਕਰਾਂਗੇ। ਜੂਇਸ਼ ਕਮਿਊਨਿਟੀ ਦਾ ਵੀ ਬਹੁਤ ਮੈਸਿਵ ਇਵੈਂਟ ਸੀਗਾ ਇਸ ਵੀਕਐਂਡ ਦੇ ਉੱਤੇ। ਸਾਡੀ ਵਾਈ ਮੀਡੀਆ ਦੀ ਟੀਮ ਉੱਥੇ ਵੀ ਮੌਜੂਦ ਸੀਗੀ, ਜੂਇਸ਼ ਕਮਿਊਨਿਟੀ ਦਾ ਉਹ ਇਵੈਂਟ ਉਹ ਵੀ ਅਸੀਂ ਕਵਰ ਕੀਤਾ। ਸੋ ਉੱਥੋਂ ਵੀ ਸਾਨੂੰ ਅੱਜ ਕੱਲ੍ਹ ਵਾਈ ਮੀਡੀਆ ਦੀ ਟੀਮ ਨੂੰ ਸਾਨੂੰ ਇਨਵੀਟੇਸ਼ਨ ਬਹੁਤ ਜ਼ਿਆਦਾ ਆਉਂਦੇ ਨੇ। ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਅਸੀਂ ਕਵਰੇਜ ਜਿਹੜੀ ਹੈ ਤੁਹਾਡੇ ਲਈ ਲੈ ਕੇ ਆਈਏ। ਸੋ ਇਹ ਸਾਰੀ ਕਵਰੇਜ ਤੁਹਾਡੇ ਲਈ ਹਾਜ਼ਰ ਹੈ, ਲੇਕਿਨ ਆਈ ਥਿੰਕ ਸਮੇਂ ਹੁੰਦਾ ਚਲਾ ਜਾ ਰਿਹਾ ਥੋਟ ਆਫ ਦਾ ਡੇ ਦਾ ਔਰ ਖ਼ਬਰਾਂ ਦਾ ਸਿਲਸਿਲਾ ਜਿਹੜਾ ਉਹ ਵੀ ਇਸੇ ਤਰ੍ਹਾਂ ਜਾਰੀ ਰਹੇਗਾ। ਜੀ ਤਾਨਿਆ ਜੀ, ਯੂ ਗੋ ਅਹੈਡ, ਕੀ ਹਾਲ ਹੈ, ਠੀਕ ਹੈ?
ਜੀ ਜੀ ਬਿਲਕੁਲ ਯਜ਼ਵੀਰ ਜੀ, ਵਾਹਿਗੁਰੂ ਜੀ ਦੀ ਮਿਹਰ ਆ। ਹੋਪਫੁਲੀ ਸਾਡੇ ਸਾਰੇ ਲਿਸਨਰਸ ਐਂਡ ਵਿਊਅਰਸ ਵੀ ਖੁਸ਼ ਹੋਣਗੇ, ਤੰਦਰੁਸਤ ਹੋਣਗੇ, ਚੜ੍ਹਦੀ ਕਲਾ ਚ ਹੋਣਗੇ। ਜੀ ਤੁਸੀਂ ਦੱਸੋ ਤੁਸੀਂ ਕਿਵੇਂ ਹੋ ਜੀ? ਬਿਲਕੁਲ, ਇਹਦੇ ਨਾਲ ਹੀ ਥੋਟ ਆਫ ਦਾ ਡੇ ਵਾਈ ਮੀਡੀਆ, ਥੋਟ ਆਫ ਦਾ ਡੇ ਦਾ ਬਿਲਕੁਲ ਸਮਾਂ ਹੋ ਚੁੱਕਿਆ। ਸੋ ਤੁਹਾਡੇ ਲਈ ਪੇਸ਼ ਕਰਨ ਜਾ ਰਿਹਾ ਵਾਈ ਮੀਡੀਆ ਥੋਟ ਆਫ ਦਾ ਡੇ। ਸਭ ਤੋਂ ਪਹਿਲਾਂ ਇਸ ਸੈਗਮੈਂਟ ਦੇ ਇੰਪੋਰਟੈਂਟ ਸਪੋਂਸਰ ਆਪਾਂ ਤੁਹਾਡੇ ਲਈ ਜ਼ਰੂਰ ਅਨਾਊਂਸ ਕਰ ਦਈਏ। ਤੁਹਾਨੂੰ ਦੱਸ ਦਈਏ, ਵੈਸਟਗੇਟ ਕੌਂਡੋਸ ਹਮਿਲਟਨ ਦੇ ਵਿੱਚ ਸਪੇਸ਼ੀਅਸ ਕੌਂਡੋਸ ਲੈ ਕੇ ਆਇਆ, 1 ਐਂਡ 2 ਬੈਡਰੂਮ, ਬਹੁਤ ਹੀ ਵਧੀਆ ਲੋਕੇਸ਼ਨ ਹੈ। ਐਂਡ ਦਾ ਬੈਸਟ ਪ੍ਰਾਈਸ ਜੋ ਪਾਰਟ ਆ, ਦੈਟ ਇਜ਼ ਦਾ ਪ੍ਰਾਈਸ ਕਿ ਨਾ, ਜਿਹੜੀ ਸਟਾਰਟਿੰਗ ਪ੍ਰਾਈਸ ਆ ਉਹ ਹੈਗੀ ਆ ਲਾਈਕ 3 ਲੱਖ ਸਮਥਿੰਗ ਤੋਂ ਸਾਡੇ ਜਿਹੜੇ ਕੌਂਡੋਜ਼ ਨੇ ਸਟਾਰਟ ਹੋ ਜਾਂਦੇ ਨੇ। ਕੋਈ ਵੀ ਤੁਹਾਨੂੰ ਜੇ ਜਾਣਕਾਰੀ ਚਾਹੀਦੀ ਆ ਕੌਂਡੋਜ਼ ਦੇ ਰਿਲੇਟਡ, ਤੁਸੀਂ ਆਲਵੇਜ਼ ਵਿਜ਼ਿਟ ਕਰ ਸਕਦੇ ਹੋ westgatecondos.ca, ਦੈਟ ਇਜ਼ westgatecondos.ca। ਇਹਦੇ ਨਾਲ ਹੀ ਤੁਹਾਨੂੰ ਦੱਸ ਦਈਏ, ਸਿਟੀ ਆਫ ਬ੍ਰੈਂਪਟਨ ਇੱਕ ਮੈਸੇਜ ਲੈ ਕੇ ਆਏ ਨੇ, ਸੰਦੇਸ਼ ਲੈ ਕੇ ਆਏ ਨੇ ਸਿਟੀ ਆਫ ਬ੍ਰੈਂਪਟਨ। ਇੱਕ ਵਧੀਆ ਕਮਿਊਨਿਟੀ ਬਣਾਉਣ ਦੇ ਲਈ ਚੰਗੇ ਨੇਬਰਸ ਹੋਣੇ ਬਹੁਤ ਜ਼ਰੂਰੀ ਨੇ। ਇਸ ਸਪਰਿੰਗ ਐਂਡ ਸਮਰ ਦੇ ਵਿੱਚ ਤੁਸੀਂ ਆਪਣੇ ਬੈਕਯਾਰਡਸ ਨੂੰ ਹਮੇਸ਼ਾ ਕਲੀਨ ਰੱਖੋ ਐਂਡ ਇਹਦੇ ਨਾਲ ਹੀ ਐਕਸੈਸਿਵ ਨੋਇਜ਼ ਨਾ ਕਰੋ। ਸਾਈਡ ਵਾਕਸ ਐਂਡ ਬਾਈਕ ਲੇਨਸ ਨੂੰ ਹਮੇਸ਼ਾ ਕਲੀਅਰ ਰੱਖੋ। ਇਹਦੇ ਨਾਲ ਹੀ 2 ਤੋਂ ਲੈ ਕੇ 6 ਵਜੇ ਦੇ ਵਿੱਚ ਜਾਂ ਫਿਰ 3 ਘੰਟੇ ਤੋਂ ਜ਼ਿਆਦਾ ਜਿਹੜੀ ਔਨ ਸਟਰੀਟ ਪਾਰਕਿੰਗ ਹੈ ਉਹਨੂੰ ਅਵੋਇਡ ਕਰੋ। ਇਹਦੇ ਨਾਲ ਹੀ ਵੰਸ ਅਗੇਨ ਜੇ ਕੋਈ ਵੀ ਤੁਹਾਡੇ ਤੋਂ ਇਨਫੋਰਮੇਸ਼ਨ ਮਿਸ ਹੋ ਜਾਂਦੀ ਹੈ, ਤੁਸੀਂ ਆਲਵੇਜ਼ ਵਿਜ਼ਿਟ ਕਰ ਸਕਦੇ ਹੋ brampton.ca/bylaws, ਦੈਟ ਇਜ਼ brampton.ca/bylaws। ਇਹਦੇ ਨਾਲ ਤੁਹਾਨੂੰ ਦੱਸਦੀ ਹੈ GTA ਨਿਸਾਨ ਡੀਲਰਸ ਅਵਾਰਡ ਵਿਨਿੰਗ ਟੋਪ ਪਿਕ ਟੋਪ ਸਿਕਿਉਰਿਟੀ ਤੁਹਾਨੂੰ ਮਿਲਦੀ ਆ ਜੇ ਤੁਸੀਂ ਵੀ ਲਾਈਕ ਨਿਸਾਨ ਸੈਂਟਰਾ ਲੈ ਰਹੇ ਹੋ। ਇਹੀ ਗੱਲਾਂ ਸਾਨੂੰ ਇਸ ਗੱਡੀ ਬਾਰੇ ਸੁਣਨ ਨੂੰ ਮਿਲਦੀਆਂ ਨੇ। ਐਂਡ ਦ ਬੈਸਟ ਪਾਰਟ ਇਜ਼ ਇਹਦਾ ਜੋ ਲੀਸ ਰੇਟ ਆ ਸਟਾਰਟ ਹੋ ਰਿਹਾ ਜਸਟ ਫੋਰ ਲਾਈਕ $59 ਵੀਕਲੀ ਤੁਸੀਂ ਲੀਸ ਇਹ ਕਰਵਾ ਸਕਦੇ ਹੋ। ਜੇ ਤੁਸੀਂ ਵੀ ਇਸ ਡੀਲ ਨੂੰ ਅਵੇਲ ਕਰਨਾ ਚਾਹੁੰਦੇ ਹੋ, ਆਪਣੇ ਨੀਅਰੈਸਟ ਜਿਹੜੇ ਨਿਸਾਨ ਡੀਲਰਸ ਨੇ ਉਹਨਾਂ ਨੂੰ ਤੁਸੀਂ ਵਿਜ਼ਿਟ ਕਰ ਸਕਦੇ ਹੋ। ਇਹਦੇ ਨਾਲ ਹੀ ਸਮਾਂ ਹੋ ਚੁੱਕਿਆ ਵਾਈ ਮੀਡੀਆ ਥੋਟ ਆਫ ਦਾ ਡੇ ਦਾ, ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ ਟੁਡੇਜ਼ ਵਾਈ ਮੀਡੀਆ ਥੋਟ ਆਫ ਦਾ ਡੇ। ਨਥਿੰਗ ਇਜ਼ ਕੋਇਨਸੀਡੈਂਸ, ਐਵਰੀ ਸੋਲ ਯੂ ਮੀਟ ਇਜ਼ ਰਿਟਨ ਇਨ ਯੂਰ ਡੈਸਟੀਨੀ ਟੂ ਟੀਚ ਯੂ। ਨਥਿੰਗ ਇਜ਼ ਕੋਇਨਸੀਡੈਂਸ, ਐਵਰੀ ਸੋਲ ਯੂ ਮੀਟ ਇਜ਼ ਰਿਟਨ ਇਨ ਯੂਰ ਡੈਸਟੀਨੀ ਟੂ ਟੀਚ ਯੂ, ਟੂ ਹੀਲ ਯੂ ਔਰ ਟੂ ਲਵ ਯੂ। ਟੁਡੇਜ਼ ਵਾਈ ਮੀਡੀਆ ਥੋਟ ਆਫ ਦਾ ਡੇ ਇਜ਼ Nothing is coincidence. Every soul you meet is written in your destiny to teach you, to heal you, or to love you. Ji Udvir Ji.
Bahut hi vadhiya, as always, tusi taage ji thought of the day leke aaye. Oh, ide ch koi to raaye nahi jo tusi tin cheezan kahiyan ne. Saadi life de vich assi bahut sare logan nu milde haan. Aur kuch logan da saath sanu bahut lambe samay tak milda hai. ਔਰ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਜ਼ਿਕਰ ਕਰਾਂਗਾ ਕਿ ਸਾਡੇ ਜਿਹੜੇ ਪੇਰੈਂਟਸ ਹੁੰਦੇ ਨੇ, ਸਾਡੇ ਦਾਦਾ ਦਾਦੀ, ਨਾਨਾ ਨਾਨੀ, ਸਾਡੇ ਪੇਰੈਂਟਸ, ਸਾਡੇ ਸਿਬਲਿੰਗਸ, ਬ੍ਰਦਰ ਐਂਡ ਸਿਸਟਰ, ਉਹ ਸਾਡੀ ਲਾਈਫ 'ਚ ਕਾਫੀ ਲੰਬਾ ਸਮਾਂ ਰਹਿੰਦੇ ਨੇ। ਉਸ ਤੋਂ ਬਾਅਦ ਸਾਨੂੰ ਫਰੈਂਡਸ ਜਿਹੜੇ ਨੇ, ਸਾਡੇ ਸਕੂਲ ਟਾਈਮ ਦੇ ਫਰੈਂਡਸ, ਕਾਲਜ ਜਾਂ ਯੂਨੀਵਰਸਿਟੀ ਦੇ ਸਾਡੇ ਫਰੈਂਡਸ, ਫਿਰ ਜਦੋਂ ਅਸੀਂ ਆਪਣੇ ਕਰੀਅਰ ਸਟਾਰਟ ਕਰਦੇ ਹਾਂ ਤਾਂ ਉੱਥੇ ਬਹੁਤ ਸਾਰੇ ਲੋਕ ਸਾਨੂੰ ਮਿਲਦੇ ਨੇ ਆਪਣੇ ਕਰੀਅਰ ਦੇ ਵਿੱਚ। ਸੋ ਨੇਬਰਸ ਵੀ ਹੋ ਸਕਦੇ ਨੇ ਜਾਂ ਹੋਰ ਸਮਾਜ ਦੇ ਵਿੱਚ ਵੀ ਬਹੁਤ ਸਾਰੇ ਲੋਕ ਸਾਨੂੰ ਮਿਲਦੇ ਨੇ। ਸੋ ਵੀ ਮੀਟ ਇੰਟਰੈਕਟ ਵਿਦ ਸੋ ਮੈਨੀ ਪੀਪਲ
ਆਲਮ ਇਹ ਹੈ ਕਿ ਆਈ ਡਾਊਟ ਕਿ ਕਿਸੇ ਨੂੰ ਵੀ ਪੂਰੀ ਤਰ੍ਹਾਂ ਯਾਦ ਹੋਏਗਾ ਕਿ ਇਸ ਲਾਈਫ ਸਪੈਨ ਦੇ ਵਿੱਚ ਕਿ ਸਾਨੂੰ ਕਿੰਨੇ ਲੋਕ ਮਿਲਦੇ ਨੇ, ਚਾਹੇ ਉਹ ਫੈਮਿਲੀ, ਫਰੈਂਡਸ, ਕੋਵਰਕਰਸ, ਨੇਬਰਸ ਜਾਂ ਜਸਟ ਅਕਵੈਂਟਿਸਿਸ, ਕਿਤੇ ਬਾਹਰ ਕਿਤੇ ਕੋਈ ਮਿਲ ਗਿਆ. ਸੋ ਆਈ ਡੋਂਟ ਈਵਨ ਥਿੰਕ ਸੋ ਵੀ ਕੀਪ ਅਕਾਊਂਟ ਆਫ ਆਲ ਦਾ ਪੀਪਲ ਦੈਟ ਵੀ ਮੀਟ. ਬਟ ਸਿੰਸ ਯੂ ਮੈਂਸ਼ਨ ਅ ਵੈਰੀ ਇੰਪੋਰਟੈਂਟ ਵਰਡ ਦੈਟ ਇਜ਼ ਸੋਲ, ਯੈਸ, ਬਹੁਤ ਸਾਰੀ ਸੋਲਸ ਜਿਹੜੀਆਂ ਨੇ ਉਹ ਸਾਡੀਆਂ ਲਾਈਫ ਚ ਆਉਂਦੀਆਂ ਨੇ ਔਰ ਸਭ ਕੁਝ ਪਹਿਲਾਂ ਤੋਂ ਹੀ ਲਿਖਿਆ. ਆਈ ਟੋਟਲੀ ਐਗਰੀ, ਮੈਂ ਬਿਲਕੁਲ ਇਹ ਮੰਨਦਾ ਕਿ ਸਭ ਕੁਝ ਪਹਿਲਾਂ ਤੋਂ ਤੈਅ ਆ. ਔਰ ਤੁਸੀਂ ਕਿਹਾ ਕਿ ਜਿਹੜੀਆਂ ਸੋਲਸ ਸਾਡੀ ਲਾਈਫ ਦੇ ਵਿੱਚ ਆਉਂਦੀਆਂ, ਤਿੰਨ ਚੀਜ਼ਾਂ ਹੁੰਦੀਆਂ ਨੇ. ਪਹਿਲੀ ਚੀਜ਼ ਤੁਸੀਂ ਲਿਖੀ ਹੈ ਕਿ ਈਦਰ ਦੇ ਟੀਚਰ ਸਮਥਿੰਗ, ਬਿਲਕੁਲ ਸਹੀ, ਜੇ ਸਾਡਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਜਾਂ ਹੋ ਸਕਦਾ ਕਦੇ ਕਦੇ ਸਾਡਾ ਐਕਸਪੀਰੀਅੰਸ ਕੁਝ ਲੋਕਾਂ ਦੇ ਨਾਲ ਚੰਗਾ ਨਹੀਂ ਰਿਹਾ, ਤਾਂ ਡੈਫੀਨੇਟਲੀ ਉਹ ਸਾਨੂੰ ਬਹੁਤ ਕੁਝ ਸਿਖਾ ਰਹੇ ਨੇ, ਟੀਚ ਕਰ ਰਹੇ ਨੇ. ਇਹ ਸਾਡੇ ਉੱਤੇ ਹੈ ਕਿ ਅਸੀਂ ਇਸ ਐਕਸਪੀਰੀਅੰਸ ਤੋਂ ਕੀ ਸਿੱਖਦੇ ਹਾਂ, ਕੀ ਅਸੀਂ ਵਾਕਈ ਇਹ ਸਮਝ ਰਹੇ ਹਾਂ ਕਿ ਇਸ ਸੋਲ ਦਾ ਸਾਡੀ ਲਾਈਫ ਦੇ ਵਿੱਚ ਆਉਣਾ ਸਾਨੂੰ ਕੀ ਸਿਖਾ ਕੇ ਗਿਆ. ਕਈ ਵਾਰ ਕੀ ਹੁੰਦਾ ਕਿ ਅਸੀਂ ਜੇ ਸਾਡਾ ਐਕਸਪੀਰੀਅੰਸ ਚੰਗਾ ਨਹੀਂ ਹੁੰਦਾ ਤੇ ਅਸੀਂ ਉਹਦੇ ਵਿੱਚ ਉਲਝ ਕੇ ਰਹਿ ਜਾਂਦੇ ਹਾਂ. ਸਮਟਾਈਮਸ ਅਸੀਂ ਉਸ ਦੇ ਖਿਲਾਫ਼ ਵੰਡੇਟਾ ਜਾਂ ਬੜਾ ਕੁਝ ਐਸਾ ਵੀ ਸੋਚ ਲੈਂਦੇ ਹਾਂ, ਬਟ ਅਸਲ ਦੇ ਵਿੱਚ ਜਿਹੜੀ ਕੁਦਰਤ ਹੈ, ਜਿਹੜਾ ਯੂਨੀਵਰਸ ਹੈ, ਉਹ ਸਾਨੂੰ ਸਿਰਫ ਕੁਝ ਸਿਖਾ ਰਿਹਾ ਹੁੰਦਾ. ਦੇ ਟ੍ਰਾਇੰਗ ਟੂ ਟੀਚ ਅਸ ਸਮਥਿੰਗ. ਸੋ ਉਹ ਸਿੱਖਣ ਦੀ ਬੜੀ ਜ਼ਰੂਰਤ ਹੈ ਕਿ ਕੀ ਜੇ ਕੋਈ ਸੋਲ ਸਾਡੀ ਲਾਈਫ ਚ ਆਈ ਹੈ ਜਿਹਦੇ ਨਾਲ ਐਕਸਪੀਰੀਅੰਸ ਠੀਕ ਨਹੀਂ ਹੈ, ਤੇ ਉਹ ਸਾਨੂੰ ਉੱਥੋਂ ਕੀ ਸਿੱਖਣਾ ਹੈ. ਦੈਟ ਇਜ਼ ਇੰਪੋਰਟੈਂਟ. ਅਗਲਾ ਤੁਸੀਂ ਕਿਹਾ ਕਿ ਕੁਝ ਸੋਲਸ ਐਸੀਆਂ ਹੁੰਦੀਆਂ ਜੋ ਸਾਨੂੰ ਹੀਲ ਕਰਦੀਆਂ ਨੇ. ਕਿਆ ਖੂਬਸੂਰਤ ਗੱਲ ਕਹੀ. ਮੈਂ ਹਮੇਸ਼ਾ ਇਹ ਗੱਲ ਕਹਿੰਦਾ ਕਿ ਹੀਲਿੰਗ ਡਜ਼ਨਟ ਨੈਸੈਸਰੀ ਮੀਨ ਕਿ ਕੋਈ ਚੀਜ਼ ਖਰਾਬ ਹੋ ਚੁੱਕੀ ਹੈ, ਬ੍ਰੇਕ ਹੋ ਚੁੱਕੀ ਹੈ, ਕਿਸੇ ਚੀਜ਼ ਨੂੰ ਫਿਕਸ ਕਰਨਾ ਹੈ ਜਾਂ ਹੀਲ ਕਰਨਾ ਹੈ ਜੀ. ਨਹੀਂ, ਵੀ ਆਲ ਨੀਡ ਹੀਲਿੰਗ. ਹੀਲਿੰਗ ਇਜ਼ ਅ ਵੈਰੀ ਕੰਟੀਨਿਊਸ ਪ੍ਰੋਸੈਸ. ਸੋ ਦੇਰ ਆਰ ਮੈਨੀ ਸੋਲਸ ਹੂ ਕਮ ਇਨ ਆਰ ਲਾਈਵ ਹੂ ਆਰ ਹੀਲਿੰਗ ਅਸ ਇਨ ਮੈਨੀ ਐਸਪੈਕਟ. ਹੋ ਸਕਦਾ ਹੈ ਕਿ ਸਾਨੂੰ ਇਮੋਸ਼ਨਲ ਲੈਵਲ ਦੇ ਉੱਤੇ ਕੁਝ ਹੀਲਿੰਗ ਦੀ ਜ਼ਰੂਰਤ ਹੋਵੇ, ਸਾਨੂੰ ਸਪਿਰਚੁਅਲ ਲੈਵਲ ਦੇ ਉੱਤੇ ਕੁਝ ਹੀਲਿੰਗ ਦੀ ਜ਼ਰੂਰਤ ਹੋਵੇ. ਯੈਸ, ਬਹੁਤ ਸਾਰੀਆਂ ਸੋਲ ਸਾਡੀ ਲਾਈਫ ਚ ਆਉਂਦੀਆਂ ਨੇ ਫਾਰ ਹੀਲਿੰਗ ਅਸ. ਬਹੁਤ ਕਮਾਲ ਦੀ ਗੱਲ ਲਿਖੀ. ਔਰ ਅਗਲੀ ਚੀਜ਼ ਤੁਸੀਂ ਲਿਖੀ ਕਿ ਕੁਝ ਸੋਲ ਸਾਡੀਆਂ ਲਾਈਫ ਚ ਆਉਂਦੀਆਂ ਨੇ ਹੂ ਲਵ ਅਸ. ਕਿਆ ਬਾਤ ਹੈ. ਬਿਲਕੁਲ, ਬਹੁਤ ਵਾਰੀ ਐਸਾ ਹੁੰਦਾ ਹੈ ਕਿ ਸਾਡੀ ਲਾਈਫ ਦੇ ਵਿੱਚ ਕੁਝ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਨੇ ਸਾਡੇ ਨਾਲ ਅਨਕੰਡੀਸ਼ਨਲ ਉਹਨਾਂ ਦਾ ਲਵ ਹੁੰਦਾ. ਵੈਸੇ ਲਵ ਜਿਹੜਾ ਨਾ ਵਰਡ, ਮੈਂ ਇਹਦੇ ਨਾਲ ਕੋਈ ਵੀ ਐਡਜੈਕਟਿਵਸ ਨਹੀਂ ਲਗਾਉਣਾ ਚਾਹੁੰਦਾ ਕਿਉਂਕਿ ਲਵ ਮੀਨਸ ਇਟ ਇਜ਼ ਅਨਕੰਡੀਸ਼ਨਲ. ਜੇ ਲਵ ਦੇ ਵਿੱਚ ਕੋਈ ਸ਼ਰਤਾਂ ਹੈ, ਕੋਈ ਕੰਡੀਸ਼ਨ ਨੇ, ਤਾਂ ਫਿਰ ਜ਼ਾਤੀ ਨਜ਼ਰੀਏ ਮੈਂ ਸਮਝਦਾ ਫਿਰ ਉਹਨੂੰ ਲਵ ਨਹੀਂ, ਫਿਰ ਉਹਨੂੰ ਹੋਰ ਅਸੀਂ ਕੋਈ ਵੀ ਵਰਡ ਦੇ ਸਕਦੇ ਹਾਂ. ਅੱਜ ਕੱਲ੍ਹ ਬਹੁਤ ਸਾਰੇ ਵਰਡਸ ਕ੍ਰਸ਼, ਇਨਫੈਚੂਏਸ਼ਨ ਔਰ ਕਿਆ ਕੁਛ ਜਿਹੜਾ ਨੇ ਉਹ ਸਾਰੇ ਵਰਡਸ ਯੂਜ਼ ਹੁੰਦੇ ਰਹਿੰਦੇ ਨੇ. ਉਹ ਠੀਕ ਹੈ, ਲਵ ਮੀਨਸ ਅਨਕੰਡੀਸ਼ਨਲ. ਸੋ ਬਹੁਤ ਸਾਰੀਆਂ ਐਸੀਆਂ ਸੋਲਸ ਹੁੰਦੀਆਂ ਨੇ ਜੋ ਸਾਨੂੰ ਲਵ ਕਰਨ ਆਈਆਂ ਨੇ. ਔਰ ਉਹਦੇ ਵਿੱਚ ਜੋ ਪਹਿਲੀ ਕੈਟੇਗਰੀ ਹੈ ਮੈਂ ਦੱਸ ਹੀ ਚੁੱਕਾ ਹੈ, ਉਹ ਸਾਡੇ ਪੇਰੈਂਟਸ, ਦਾਦਾ ਦਾਦੀ, ਨਾਨਾ ਨਾਨੀ, ਸਾਡੇ ਸਿਬਲਿੰਗਸ, ਸਾਡੇ ਲਾਈਫ ਪਾਰਟਨਰਸ ਜਿਹੜੇ ਨੇ, ਸਾਡੇ ਸਪਾਊਸਸ, ਉਹ ਵੀ ਇਸ ਕੈਟੇਗਰੀ ਚ ਜ਼ਰੂਰ ਫਾਲ ਕਰ ਸਕਦੇ ਨੇ. ਐਂਡ ਆਰ ਫਰੈਂਡਸ ਟੂ. ਸਾਡੇ ਬਹੁਤ ਵਾਰੀ ਫਰੈਂਡਸ ਐਸੇ ਹੁੰਦੇ ਨੇ ਜਿਹੜੇ ਕਿ ਹਮੇਸ਼ਾ ਉਹੀ ਪਿਆਰ ਜਿਹੜਾ ਸਾਡੇ ਨਾਲ ਬਣਿਆ ਰਹਿੰਦਾ ਹੈ. ਸੋ ਥੈਂਕ ਯੂ ਸੋ ਮਚ, ਬਿਊਟੀਫੁਲ ਥਾਟ. ਸੋ ਕੋਈ ਵੀ ਸੋਲ ਜੋ ਸਾਡੀ ਲਾਈਫ ਚ ਆਇਆ, ਜਾਂ ਤੇ ਉਹ ਸਾਨੂੰ ਕੁਝ ਸਿਖਾਏਗਾ. ਜੇ ਐਕਸਪੀਰੀਅੰਸ ਸਾਡਾ ਨਹੀਂ ਚੰਗਾ ਹੋਇਆ, ਉਹਦੇ ਲਈ ਕਿਸੇ ਨੂੰ ਵੀ ਦੋਸ਼ ਨਾ ਦਿਓ, ਕਿਸੇ ਦੂਸਰੇ ਨੂੰ, ਦੂਸਰੇ ਤੇ ਦੋਸ਼ ਨਾ ਦਿਓ. ਪਰਮਾਤਮਾ ਨੂੰ, ਯੂਨੀਵਰਸ ਨੂੰ ਵੀ ਅਸੀਂ ਕਈ ਵਾਰ ਕਹਿੰਦੇ ਹਾਂ ਕਿ ਕਿਉਂ ਇਹ ਸਾਡੀ ਲਾਈਫ ਚ ਐਸਾ ਇਨਸਾਨ ਆਇਆ. ਸੋ ਉਹਦੇ ਲਈ ਬਸ ਆਪਣੇ ਆਪ ਨੂੰ ਵੀ ਦੋਸ਼ ਨਾ ਦਿਓ, ਸਿਰਫ ਇਹੀ ਕਹੋ ਕਿ ਕੁਛ ਨਾ ਕੁਛ ਬਸ ਇਹ ਸਿਖਾ ਕੇ ਗਿਆ ਸਾਨੂੰ. ਔਰ ਹੀਲਿੰਗ ਦੀ ਜ਼ਰੂਰਤ ਬਿਲਕੁਲ ਹੁੰਦੀ ਹੈ. ਬਹੁਤ ਸਾਰੇ ਲੋਕ ਉਸ ਸਮੇਂ ਤੇ ਆਉਂਦੇ ਨੇ ਸਾਡੀ ਲਾਈਫ ਦੇ ਵਿੱਚ ਜਿੱਥਾਂ ਕਹਿੰਦੇ ਨੇ ਦਾ ਟਾਈਮਿੰਗ ਰੀਅਲੀ ਕਲੈਕਟ ਕਿ ਕੋਈ ਸੋਲ ਸਾਡੀ ਲਾਈਫ ਚ ਆਈ. ਉਹ ਸਾਨੂੰ ਕਈ ਵਾਰ ਇੱਕ ਸਾਨੂੰ ਨਾ ਅਪਲਿਫਟ ਕਰਨਾ ਹੁੰਦਾ, ਸਾਡੀ ਕੋਈ ਸਿਚੁਏਸ਼ਨ ਹੁੰਦੀ ਹੈ, ਵੀ ਨੀਡ ਦੈਟ ਸੋਲ. ਉਹ ਸੋਲ ਨਾ ਸਿਰਫ ਸਾਨੂੰ ਉਹ ਸਾਨੂੰ ਕੋਈ ਪਰਮਾਨੈਂਟ ਨਹੀਂ ਆਈ ਸਾਡੀ ਲਾਈਫ, ਸਾਨੂੰ ਕੋਈ ਨੁਕਸਾਨ ਪਹੁੰਚਾਉਣ ਨਹੀਂ ਆਈ. ਉਹ ਸੋਲ ਆਉਂਦੀ ਹੈ ਔਰ ਸਾਨੂੰ ਹੀਲ ਕਰਦੀ ਹੈ, ਅਪਲਿਫਟ ਕਰਦੀ ਹੈ, ਚਾਹੇ ਉਹ ਇਮੋਸ਼ਨਲ ਕਨੈਕਸ਼ਨ ਕਿਸੇ ਨਾਲ ਬਣਦਾ ਹੈ, ਚਾਹੇ ਕੋਈ ਸਪਿਰਚੁਅਲ ਕਨੈਕਸ਼ਨ ਬਣਦਾ ਹੈ ਕਿਸੇ ਦੇ ਨਾਲ, ਕੋਈ ਵੀ ਹੋ ਸਕਦਾ ਹੈ. ਅਪਲਿਫਟ ਐਂਡ ਮੇ ਬੀ ਦੇ ਸਟੇ, ਮੇ ਬੀ ਦੇ ਕੋ ਹੋਵੇ, ਬਟ ਦੇ ਆਰ ਪਾਰਟ ਆਫ ਆਰ ਹੀਲਿੰਗ ਐਂਡ ਵੀ ਆਲ ਨੀਡ ਹੀਲਿੰਗ. ਆਈ ਸਟਰੋਂਗਲੀ ਬਿਲੀਵ ਦਿਸ. ਐਂਡ ਫਾਈਨਲੀ ਉਹ ਤੇ ਫਿਰ ਕਿਆ ਹੀ ਬਾਤ ਹੈ, ਔਰ ਜਿਹੜੀਆਂ ਸੋਲ ਸਾਨੂੰ ਪਿਆਰ ਕਰਦੀਆਂ ਨੇ, ਮੇ ਬੀ ਆਮ ਐਡਿੰਗ ਅ ਬਿਟ ਆਫ ਬਾਲੀਵੁੱਡ ਡਰਾਮਾ ਇਨ ਹੇਅਰ, ਲੇਕਿਨ ਮੈਨੂੰ ਉਹ ਗਾਣਾ ਬਹੁਤ ਹੀ ਵਧੀਆ ਲੱਗਦਾ ਹੈ. ਵਨ ਆਫ ਮਾਈ ਫਿਊ ਫੇਵਰੇਟ ਸੌਂਗਸ. ਸ਼ਾਹਰੁਖ ਖਾਨ ਸਾਹਿਬ ਦੇ ਉੱਤੇ ਫਿਲਮਾਇਆ ਔਰ ਸੋਨੂ ਨਿਗਮ ਸਾਹਿਬ ਹੋਣਾਂ ਦਾ ਗਾਇਆ ਉਹ ਗਾਣਾ. ਕਿ ਤੁਸੀਂ ਮੈਨੂੰ ਤਾਨਿਆ ਜੀ ਹੋਰ ਕਰੈਕਟ ਕਰ ਦੇਣਾ ਕਿ ਥਾਮ ਲੋ ਉਸਕਾ ਹਾਥ ਜੋ ਤੁਮੇ ਦਿਲ ਸੇ ਪਿਆਰ ਕਰਤਾ ਹੈ, ਕਲ ਕਲ ਹੋ ਨਾ ਹੋ ਵਾਲਾ ਜਿਹੜਾ ਗਾਣਾ ਹੈ, ਕਿ ਬੜੀ ਮੁਸ਼ਕਿਲ ਤੋਂ ਮਿਲਦਾ ਉਹ ਇਨਸਾਨ ਜਿਹੜਾ ਤੁਹਾਨੂੰ ਦਿਲੋਂ ਪਿਆਰ ਕਰਦਾ, ਉਸ ਹੱਥ ਕੋ ਥਾਮ ਲੋ, ਕੱਲ ਫਿਰ ਉਹ ਹੋ ਨਾ ਹੋ। ਸੋ ਜੋ ਇਨਸਾਨ ਤੁਹਾਨੂੰ ਪਿਆਰ ਕਰਨ ਵਾਲਾ ਦਿਲੋਂ ਪਿਆਰ ਕਰਦਾ, ਉਹ ਸੋਲ ਜਿਹੜੀ ਹੈ ਉਹ ਜੇ ਤੁਹਾਨੂੰ ਮਿਲਦੀ ਹੈ ਤਾਂ ਫਿਰ ਕਿਆ ਬਾਤ ਹੈ। ਔਰ ਮੇਰਾ ਆਪਣਾ ਹੀ ਪਰਸਨਲ ਥੋਟ ਵੀ ਇਹੀ ਹੈ ਕਿ ਜ਼ਿੰਦਗੀ ਦੇ ਵਿੱਚ ਜਿਹੜੀ ਸਕਸੈਸ ਹੈ, ਮੈਂ ਆਪਣੀ ਲਾਈਫ ਤੇ ਬਸ ਇਸੇ ਤਰ੍ਹਾਂ ਤੋਲਦਾ ਹੈ ਕਿ ਜੇ ਤੁਹਾਡੀ ਲਾਈਫ ਚ ਉਹ ਸੋਲ ਜਿਹੜੀਆਂ ਤੁਹਾਨੂੰ ਲਵ ਕਰ ਰਹੀਆਂ ਨੇ, ਜੇ ਉਹ ਸਟੇਬਲ ਨੇ, ਫਿਰ ਪਰਮਾਤਮਾ ਤੁਹਾਡੇ ਤੇ ਮਿਹਰਬਾਨ ਹੈ। ਕੁਦਰਤ, ਯੂਨੀਵਰਸ ਕਹਿ ਲੋ, ਐਨਰਜੀ ਕਹਿ ਲੋ, ਕੁਛ ਕਹਿ ਲੋ, ਮਿਹਰਬਾਨ ਹੈ, ਤੁਸੀਂ ਬਿਲਕੁਲ ਠੀਕ ਦਿਸ਼ਾ ਜਾ ਰਹੇ ਹੋ। ਜੇ ਸਟੇਬਲ ਹੈ, ਕਿ ਚਾਹੇ ਉਹ ਦੋ ਹੀ ਕਿਉਂ ਨਾ ਹੋਣ ਸੋਲਸ, ਬਟ ਜੇ ਉਹ ਸਟੇਬਲ ਹੈ ਇਟਸ ਓਕੇ। ਜੇ ਉਹ ਘਟ ਰਹੀਆਂ ਨੇ ਤਾਂ ਫਿਰ ਜ਼ਰੂਰ ਸੋਚਣ ਦੀ ਜ਼ਰੂਰਤ ਹੈ ਕਿ ਉਹ ਸੋਲਸ ਕਿਉਂ ਜਾ ਰਹੀਆਂ ਨੇ। ਔਰ ਜੇ ਉਹ ਸੋਲਸ ਇਨਕਰੀਜ਼ ਹੋ ਰਹੀਆਂ ਨੇ ਲਾਈਫ ਦੇ ਵਿੱਚ, ਕਿ ਜਿਹੜੇ ਤੁਹਾਨੂੰ ਲੋਕ ਦਿਲੋਂ ਪਿਆਰ ਕਰਦੇ ਨੇ, ਜ਼ਾਹਿਰ ਜੀ ਗੱਲ ਹੈ ਜ਼ਿੰਦਗੀ ਹੈ, ਬਹੁਤ ਸਾਰੇ ਲੋਕ ਆਣਗੇ ਜਾਣਗੇ, ਕੋਈ ਜਿਸ ਤਰ੍ਹਾਂ ਅੱਜ ਕਿਹਾ ਹੀ ਹੈ ਕਿ ਏਦਾਂ ਨਾ ਸੋਚੋ ਕੋਈ ਮਾੜਾ ਕਰਕੇ ਗਿਆ, ਕੋਈ ਸਿਖਾ ਕੇ ਗਿਆ, ਬਹੁਤ ਸਾਰੇ ਲੋਕ ਐਸੇ ਹੋਣਗੇ ਜਿਨ੍ਹਾਂ ਦਾ ਐਕਸਪੀਰੀਅੰਸ ਚੰਗਾ ਨਹੀਂ ਹੋਏਗਾ, ਬਟ ਜੇ ਉਹ ਨੰਬਰ ਵੱਧ ਰਿਹਾ ਜਿਨ੍ਹਾਂ ਜਿਹੜੇ ਸਾਨੂੰ ਦਿਲੋਂ ਪਿਆਰ ਕਰਦੇ ਨੇ, ਤਾਂ ਫਿਰ ਸਮਝ ਲਓ ਕੁਛ ਬਹੁਤ 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 ਅਸੀਂ ਚੰਗਾ ਕਰ ਰਹੇ ਹਾਂ, ਫਿਰ ਕੋਈ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ। ਜੀ ਤਾਨੀਆ ਜੀ,
ਜੀ ਬਿਲਕੁਲ ਯਦਵੀਰ ਜੀ, ਬਹੁਤ ਹੀ ਬਿਊਟੀਫੁਲੀ ਤੁਸੀਂ ਸਾਰੇ ਜੋ ਲਾਈਕ ਤਿੰਨੋਂ ਪਾਰਟਸ ਨੇ ਉਹਨਾਂ ਨੂੰ ਐਕਸਪਲੇਨ ਕੀਤਾ, ਐਂਡ ਆਈ ਟੋਟਲੀ ਐਗਰੀ। ਜਿਹੜੀਆਂ ਸੋਲ, ਜੋ ਲਾਸਟ ਸੈਗਮੈਂਟ ਵੀ ਤੁਸੀਂ ਕਿਹਾ ਆ ਕਿ ਜਦੋਂ ਆਪਾਂ ਲਾਈਕ ਲਵ ਇੱਕ ਵਰਡ ਆ ਜਾਂਦਾ, ਉੱਥੇ ਫਿਰ ਕੰਡੀਸ਼ਨਸ ਨਹੀਂ ਹੁੰਦੀਆਂ, ਦੈਟ ਸ਼ੁੱਡ ਬੀ ਅਨਕੰਡੀਸ਼ਨਲ। ਐਂਡ ਆਈ ਥਿੰਕ ਇਟਸ ਨੋਟ ਇਵਨ ਲਾਈਕ ਹਰ ਇੱਕ ਸੋਲ ਨਾਲ ਜਿੰਨਾ ਵੀ ਆਪਾਂ ਇੰਟਰੈਕਟ ਕਰਦੇ ਹਾਂ, ਲਾਈਕ ਇੱਕ ਬਹੁਤ ਮੈਨੂੰ ਹੋਰ ਥੋਟ ਇੱਥੇ ਯਾਦ ਆ ਰਿਹਾ ਸੀ, ਆਈ ਵੁੱਡ ਲਾਈਕ ਟੂ ਸ਼ੇਅਰ ਦੈਟ ਐਜ਼ ਵੈਲ। ਅ ਬੈਡ ਡੇ ਫੋਰ ਯੋਰ ਈਗੋ is always a blessing, a very good day for your soul. ਇਹ ਥੋਟ ਮੈਂ ਬਹੁਤ ਸਾਲ ਪਹਿਲਾਂ ਸੁਣਿਆ ਸੀ, ਬਟ ਹਰ ਇੱਕ ਜਿਹੜੇ ਥੋਟ ਹੁੰਦੇ ਨੇ ਜਾਂ ਕੋਈ ਵੀ ਵਿਚਾਰ ਹੁੰਦੇ ਨੇ, ਵਿਦ ਟਾਈਮ ਆਪਾਂ ਵੀ ਉਹਨਾਂ ਦਾ ਇੱਕ ਨਵਾਂ ਪਰਸਪੈਕਟਿਵ ਨਾ, ਜਿਵੇਂ ਜਿਵੇਂ ਆਪਾਂ ਨੂੰ ਐਕਸਪੀਰੀਅੰਸ ਹੁੰਦਾ ਲਾਈਫ ਦੇ ਵਿੱਚ, ਸਮਝਣ ਦੀ ਆਪਣੀ ਸ਼ਮਤਾ ਵੱਧਦੀ ਆ, ਆਪਾਂ ਉਸ ਥੋਟ ਨੂੰ ਹੋਰ ਸਮਝ ਪਾਉਂਦੇ ਹਾਂ। ਐਂਡ ਇਹ ਥੋਟ ਨਾ ਵਿਦ ਟਾਈਮ ਮੈਨੂੰ ਹੋਰ ਰਿਫਾਈਨ ਹੁੰਦਾ ਤੇ ਬਹੁਤ ਜ਼ਿਆਦਾ ਇੱਕ ਬਿਊਟੀਫੁਲ ਥੋਟ ਲੱਗਦਾ। ਜਦ ਮੈਂ ਇਹ ਕਾਫੀ ਸਾਲ ਪਹਿਲਾਂ ਥੋਟ ਸੁਣਿਆ ਸੀ, ਮੈਨੂੰ ਸਮਝ ਨਹੀਂ ਸਿਆ, ਬਟ ਆਈ ਟੋਟਲੀ ਐਗਰੀ ਵਿਦ ਦਿਸ ਥੋਟ ਕਿ ਅ ਬੈਡ ਡੇ ਫੋਰ ਯੋਰ ਈਗੋ। ਕਈ ਵਾਰੀ ਲਾਈਫ ਵਿੱਚ ਇੱਦਾਂ ਦੇ ਇੰਸੀਡੈਂਟ ਹੁੰਦੇ ਨੇ ਕਿ ਸਾਡੀ ਈਗੋ ਹਰਟ ਹੁੰਦੀ ਆ, ਸੋ ਕਾਲਡ ਈਗੋ ਹਰਟ ਹੁੰਦੀ ਆ, ਬਟ ਐਟ ਐਂਡ ਆਫ ਦਾ ਡੇ ਨਾ ਹਰ ਇੱਕ ਚੀਜ਼ ਜੋ ਸਾਡੀ ਲਾਈਫ ਵਿੱਚ ਹੋ ਰਹੀ ਆ, ਆਈ ਹੈਵ ਸੀਨ ਦਿਸ ਪ੍ਰੈਕਟੀਕਲੀ ਕਿ ਉਹ ਇੱਕ ਪੋਜ਼ਿਟਿਵ ਚੀਜ਼ ਦੇ ਲਈ ਹੀ ਹੋ ਰਹੀ ਆ। ਆਪਾਂ ਲਾਈਕ ਇੱਕ ਸਿੰਪਲ ਚੀਜ਼ ਹੁੰਦੀ ਆ ਕਿ ਆਪਾਂ ਕਹਿ ਰਹੇ ਹਾਂ ਕਿ ਲਾਈਫ ਸਾਡੀ ਬਿਲਕੁਲ ਸਿੰਪਲ ਰਹੇ, ਜੇ ਆਪਾਂ ਪ੍ਰੈਕਟੀਕਲੀ ਸੋਚ ਕੇ ਦੇਖੀਏ, ਜੇ ਉੱਥੇ ਡਿਫੀਕਲਟੀਜ਼ ਨਹੀਂ ਹੋਣਗੀਆਂ, ਜੇ ਉੱਥੇ ਪ੍ਰੋਬਲਮਸ ਨਹੀਂ ਹੋਣਗੀਆਂ, ਦੈਨ ਹਾਊ ਇਜ਼ ਇਟ ਅ ਬਲੈਸਿੰਗ। ਅਸਲੀ ਬਲੈਸਿੰਗ ਉਹ ਆ ਕਿ ਸਾਨੂੰ ਜਿੰਨੀਆਂ ਜ਼ਿਆਦਾ ਲਾਈਕ ਓਪਰਚੁਨਿਟੀਜ਼, ਚੀਜ਼ਾਂ ਨੇ, ਡਿਫੀਕਲਟੀਜ਼ ਨੇ, ਐਵਰੀ ਡੇ ਜੋ ਆਪਾਂ ਫੇਸ ਕਰਦੇ ਹਾਂ, ਚੈਲੇਂਜਸ ਫੇਸ ਕਰਦੇ ਹਾਂ, ਜਦੋਂ ਚੀਜ਼ਾਂ ਆਉਂਦੀਆਂ ਨੇ ਉਹ ਸਾਨੂੰ ਰਿਫਾਈਨ ਕਰਦੀਆਂ ਨੇ। ਸੋਨਾ ਬਣਨ ਲਈ ਵੀ ਤੁਹਾਨੂੰ ਪ੍ਰੋਪਰ ਤਰਾਸ਼ਣਾ ਪੈਂਦਾ, ਰਾਈਟ? ਉਹੀ ਚੀਜ਼ ਹੈ ਕਿ ਲਾਈਫ ਦੇ ਵਿੱਚ ਜਿਹੜੀਆਂ ਚੀਜ਼ਾਂ ਵੀ ਹੋ ਰਹੀਆਂ ਨੇ, ਜਾਂ ਤਾਂ ਸਾਨੂੰ ਕੁਝ ਸਿਖਾ ਰਹੀਆਂ ਨੇ, ਅਦਰਵਾਈਜ਼ ਜਿਹੜੇ ਲੋਕ ਸਾਡੀ ਲਾਈਫ ਦੇ ਵਿੱਚ ਆਉਂਦੇ ਨੇ, ਜਾਂ ਤਾਂ ਸਾਡੇ ਲਈ ਇੱਕ ਲੈਸਨ ਬਣ ਕੇ ਆਉਂਦੇ ਨੇ, ਸਾਨੂੰ ਕੁਝ ਸਿਖਾਉਂਦੇ ਨੇ। ਸੈਕਿੰਡ ਪਾਰਟ ਵਿੱਚ ਇਸ ਕੀ ਹੀਲ, ਆਈ ਥਿੰਕ ਜਾਣੇ ਅਣਜਾਣੇ ਜੇ ਆਪਣੀ ਐਨਰਜੀ ਪੋਜ਼ਿਟਿਵ ਆ, ਆਪਾਂ ਆਪਣੇ ਆਸ ਪਾਸ ਲਾਈਕ ਜਿਹੜੀਆਂ ਸੋਲਸ ਨੇ ਉਹਨਾਂ ਨੂੰ ਵੀ ਹੀਲ ਕਰਦੇ ਹਾਂ। ਐਂਡ ਸਮਟਾਈਮਸ ਜਿਹੜੇ ਸਾਡੇ ਵਰਡਸ ਨੇ, ਆਈ ਆਲਵੇਜ਼ ਸੇ ਵਰਡਸ ਆਰ ਲਾਈਕ ਵੈਰੀ ਪਾਵਰਫੁਲ। ਆਪਾਂ ਕਿਹੜੇ ਵਰਡਸ ਯੂਜ਼ ਕਰ ਰਹੇ ਹਾਂ ਕਿਸੇ ਦੇ ਲਈ, ਉਹ ਵੀ ਚੀਜ਼ ਬਹੁਤ ਇੰਪੋਰਟੈਂਟ ਆ। ਐਂਡ ਜੇ ਆਪਾਂ ਇੱਕ ਇੱਕ ਮੈਸੇਜ ਵੀ ਆ ਸਾਡੇ ਸਾਰਿਆਂ ਦੇ ਲਈ ਕਿ ਜਿੰਨਾ ਜ਼ਿਆਦਾ ਅਸੀਂ ਪੋਜ਼ਿਟਿਵ ਹੋ ਕੇ ਕਿਸੇ ਦੇ ਨਾਲ ਗੱਲ ਕਰ ਸਕਦੇ ਹਾਂ, ਜਾਂ ਔਨ ਰੈਗੂਲਰ ਬੇਸਿਸ ਆਪਾਂ ਜਦੋਂ ਕਿਸੇ ਨਾਲ ਵੀ ਗੱਲ ਕਰਦੇ ਹਾਂ ਜਾਂ ਇੰਟਰੈਕਟ ਕਰਦੇ ਹਾਂ, ਤਾਂ ਉੱਥੇ ਪੋਜ਼ਿਟਿਵ ਵਰਡਸ ਆਪਾਂ ਯੂਜ਼ ਕਰੀਏ, ਕੁਛ ਚੰਗੇ ਸ਼ਬਦ ਯੂਜ਼ ਕਰੀਏ, ਕਿਸੇ ਨੂੰ ਅਪਲਿਫਟ ਆਪਾਂ ਕਰ ਸਕਦੇ। ਵੀ ਨੈਵਰ ਨੋ, ਸੰਬੜੀ ਮਾਈਟ ਬੀ ਹੈਵਿੰਗ ਅ ਬੈਡ ਡੇ, ਐਂਡ ਆਪਾਂ ਉਹਨਾਂ ਨੇ ਕੰਪਲੀਮੈਂਟ ਕੀਤਾ, ਜੋ ਵੀ ਚੀਜ਼ ਸੱਚ ਆ ਤੁਸੀਂ ਉਹ ਚੀਜ਼ ਐਕਸਪ੍ਰੈਸ ਕੀਤੀ। ਬਿਕੋਜ਼ ਆਈ ਹੈਵ ਸੀਨ ਦਿਸ, ਕਿਤੇ ਨਾ ਕਿਤੇ ਜਦੋਂ ਆਪਾਂ ਕਿਸੇ ਦੀ ਨੈਗੇਟਿਵ ਚੀਜ਼, ਆਪਣੀ ਹਿਊਮਨ ਬ੍ਰੇਨ ਹੀ ਕੰਮ ਇੱਦਾਂ ਕਰਦੀ ਆ ਕਿ ਆਪਾਂ ਨੈਗੇਟਿਵ ਚੀਜ਼ ਜਲਦੀ ਪਿਕ ਕਰਦੇ ਹਾਂ, ਜੇ ਕੁਛ ਪੋਜ਼ਿਟਿਵ ਹੁੰਦਾ ਸ਼ਾਇਦ ਆਪਾਂ ਨਹੀਂ ਵੀ ਦੱਸਦੇ ਕਿ ਠੀਕ ਹੈ ਚਲੋ ਅਗਲੇ ਦੀ ਹਨਾ ਪੋਜ਼ਿਟਿਵ ਟ੍ਰੇਡ ਆ, ਲੈਟ ਇਟ ਬੀ। ਐਂਡ ਇਹਦੇ ਨਾਲ ਹੀ ਜਿਹੜੀ ਥਰਡ ਚੀਜ਼ ਆ, ਜਿਹੜਾ ਟੈਂਜੈਂਟ ਸੀ, ਬਹੁਤ ਹੀ ਬਿਊਟੀਫੁਲ ਸੌਂਗ ਜੋ ਬਾਲੀਵੁੱਡ ਦਾ ਤੁਸੀਂ ਉਹ ਵੀ ਰੈਫਰ ਕੀਤਾ, ਆਈ ਟੋਟਲੀ ਐਗਰੀ ਕਿ ਜੋ ਪਿਆਰ ਹੁੰਦਾ ਆ, ਆਈ ਥਿੰਕ ਦੈਟ ਇਜ਼ ਅਨਕੰਡੀਸ਼ਨਲ। ਐਂਡ ਸਭ ਤੋਂ ਜ਼ਿਆਦਾ ਬੈਸਟ ਐਗਜ਼ਾਮਪਲ ਆਪਾਂ ਜਿੱਦਾਂ ਸਟਾਰਟ ਕਰਦੇ ਹਾਂ, ਆਪਣੇ ਪੇਰੈਂਟਸ ਹੋ ਗਏ, ਗ੍ਰੈਂਡ ਪੇਰੈਂਟਸ ਹੋ ਗਏ, ਜਿੱਥੋਂ ਲਵ ਰੀਅਲ ਡੈਫੀਨੇਸ਼ਨ ਆਫ ਲਵ, ਉਹਨਾਂ ਨੂੰ ਸਾਡੇ ਤੋਂ ਕੁਛ ਨਹੀਂ ਚਾਹੀਦਾ ਹੁੰਦਾ, ਬਟ ਦੇ ਆਰ ਦੇਅਰ ਫੋਰ ਅਸ। ਲਾਈਕ ਆਪਣੀ ਲਾਈਫ ਨੂੰ ਵੀ ਪਿੱਛੇ ਰੱਖ ਕੇ ਆਪਣੇ ਪੇਰੈਂਟਸ ਆਪਣੇ ਲਈ ਕਰਦੇ ਨੇ, ਐਂਡ ਕਿਤੇ ਨਾ ਕਿਤੇ ਉਹ ਚੀਜ਼ ਜਦੋਂ ਆਪਾਂ ਐਕਸਪੀਰੀਅੰਸ ਕਰਦੇ ਹਾਂ, ਉਹ ਅਨਕੰਡੀਸ਼ਨਲ ਲਵ ਆਪਾਂ ਐਕਸਪੀਰੀਅੰਸ ਕਰਦੇ ਹਾਂ ਲਾਈਫ ਦੇ ਵਿੱਚ, ਐਂਡ ਆਫਟਰ ਦੈਟ ਯੂ ਗੈਟ ਯੋਰ ਲਾਈਫ ਪਾਰਟਨਰ, ਤੁਹਾਡੇ ਖੁਦ ਦੇ ਬੱਚੇ, ਉਹ ਇਟਸ ਅ ਲਾਈਫ ਲੋਂਗ ਜਰਨੀ। ਐਂਡ ਉਹੀ ਚੀਜ਼ ਹੈ, ਜਿੰਨਾ ਜ਼ਿਆਦਾ ਆਪਾਂ ਪਿਆਰ ਵੰਡ ਸਕਦੇ ਹਾਂ ਲਾਈਫ ਦੇ ਵਿੱਚ, ਉਹ ਹਮੇਸ਼ਾ ਸਪਰੈਡ ਕਰਨਾ ਚਾਹੀਦਾ ਆ। ਜੀ ਯਦਵੀਰ ਜੀ,
ਬਿਲਕੁਲ, ਜਿਸ ਤਰ੍ਹਾਂ ਤੁਸੀਂ ਕਿਹਾ ਹੀ ਆ ਕਿ ਤੁਸੀਂ ਤਿੰਨ ਚਾਰ ਪੁਆਇੰਟਸ ਹਾਈਲਾਈਟ ਕੀਤੇ ਨੇ ਕਿ ਇੱਕ ਤੇ ਹੈਗਾ ਹੈ ਕਿ ਤੁਸੀਂ ਕਿਹਾ ਕਿ ਜਿਹੜਾ ਉਹ ਟਰੂ ਲਵ ਹੈ, ਮੈਂ ਫਿਰ ਉਹੀ ਐਬਜੈਕਟਿਵ ਯੂਜ਼ ਕਰ ਰਿਹਾ ਹਾਲਾਂਕਿ ਲਵ ਦੀ ਕੋਈ ਐਬਜੈਕਟਿਵ ਨਹੀਂ ਯੂਜ਼ ਹੋਣਾ ਚਾਹੀਦਾ, ਤਾਂ ਨਹੀਂ ਤੁਹਾਨੂੰ ਇੱਕ ਸਵਾਲ ਵੀ ਹੈ, ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਅਸੀਂ ਕਈ ਵਾਰ ਸੁਣਦੇ ਹਾਂ ਖਾਸ ਕਰ ਸੈਲੀਬ੍ਰਿਟੀਜ਼ ਦਾ ਕਿ ਆਈ ਵਿਲ ਨੋਟ ਨੇਮ ਐਨੀਬਡੀ ਬਟ ਚਲੋ ਇੱਕ ਸਟਾਰ ਹੈ ਜੀ, ਉਹਨਾਂ ਦਾ ਪਿਆਰ ਹੋਇਆ, ਫਿਰ ਉਹਨਾਂ ਦੀ ਮੈਰਿਜ ਹੋਈ, 10 ਸਾਲ ਮੈਰਿਜ ਚੱਲੀ, ਦੋਨੋਂ ਤਰਫ਼ ਹਾਲੀਵੁੱਡ ਦੇ ਵਿੱਚ ਵੀ, ਬਾਲੀਵੁੱਡ ਚ ਅਸੀਂ ਦੇਖਦੇ ਹਾਂ ਕਿ ਮੈਰਿਜ 5 ਸਾਲ, 10 ਸਾਲ, 15 ਸਾਲ, 20 ਸਾਲ, ਬੱਚੇ ਹੋ ਗਏ, ਬੱਚੇ ਬੜੇ ਹੋ ਗਏ, ਔਰ 5, 10, 15, 20, 25, 30 ਸਾਲ ਬਾਅਦ ਦੈਨ ਦੇ ਸੈਪਰੇਟਡ। ਸੋ ਇੱਕੋ ਲਵ ਸੀਗਾ ਜਿਹਨੂੰ ਕਿਹਾ ਜਾਂਦਾ ਕਿ ਟਰੂ ਲਵ ਸੀਗਾ, ਰੋਮਾਂਟਿਕ ਕਪਲ ਸੀਗਾ, ਸੈਲੀਬ੍ਰਿਟੀ ਕਪਲ ਸੀਗਾ, ਬੱਚੇ ਹੋਏ, ਦੋਨਾਂ ਦੇ ਸਕਸੈਸਫੁਲ, ਦੋਨੋਂ ਹਸਬੈਂਡ ਵਾਈਫ, ਮੂਵੀ ਸਟਾਰ, ਸਕਸੈਸਫੁਲ ਕੈਰੀਅਰ, ਸਭ ਕੁਛ ਇਸ ਤਰ੍ਹਾਂ ਲੱਗ ਰਿਹਾ, ਸਭ ਕੁਛ ਵਧੀਆ, ਐਂਡ ਦੈਨ ਦ ਨਿਊਜ਼ ਕਮਸ ਆਫਟਰ 5 ਈਅਰਸ, 10 ਈਅਰਸ, 15, 20 ਈਅਰਸ, 25 ਈਅਰਸ, 30 ਈਅਰਸ ਦੇ ਸੈਪਰੇਟਡ। ਤੋ ਫਿਰ ਉਹ ਪਿਆਰ ਸੱਚਾ ਸੀਗਾ ਕਿ ਨਹੀਂ ਸੀਗਾ, ਉਹ ਲਵ ਸੀਗਾ ਕਿ ਨਹੀਂ ਸੀਗਾ, ਮੇਰਾ